ਉਪਮਾ ਗੁਰ ਕੀ ਗੁਰਮੂਰ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ ਡੰਡੌਤ ਬੰਦਨ ਅਨਕ ਬਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮੂਹ ਕੁਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਸਤਨਾਮ ਸ਼੍ਰੀ ਵਾਹਿਗੁਰੂ ਜੀਓ ਸੋਰਠ ਮਹਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਪਾਈ ਰਹੋ ਕਰਤੈ ਪੁਰਖ ਤਾਲ ਦਿਵਾਇਆ ਪਿਛੈ ਲਗ ਚੱਲੀ ਮਾਇਆ ਤੋਟ ਨ ਕਤਹੂੰ ਆਵੈ ਮੇਰੇ ਪੂਰੇ ਸਤਿਗੁਰ ਭਾਵੈ ਸਿਮਰ ਸਿਮਰ ਦਇਆਲਾ ਸਭ ਜੀ ਭਏ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰਮੁਖ ਪਿਆਰੀ ਸਾਧ ਸੰਗਤ ਜੀਓ ਆਪ ਬੜੇ ਪਿਆਰ ਸਤਿਕਾਰ ਦੇ ਸਹਿਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਤੋਂ ਬਰਵਸਾਏ ਮਹਾਂਪੁਰਖ ਮਹਾਨ ਗੁਰਸਿੱਖ ਬਾਬਾ ਸੰਘ ਜੀ ਢੇਸੀਆਂ ਵਾਲੇ ਜੋ ਸੰਘ ਢੇਸੀਆਂ ਨਗਰ ਹੈ ਉਹਨਾਂ ਦੇ ਨਾਂ ਉੱਪਰ ਉਹਨਾਂ ਮਹਾਂਪੁਰਖਾਂ ਦਾ ਜੋ ਇਸ ਦੇਸ਼ ਵਿੱਚ ਇਹ ਯਾਦਗਾਰੀ ਅਸਥਾਨ ਹੈ ਆਪ ਨੇ ਰਾਗੀ ਸਿੰਘਾਂ ਤੋਂ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਨੌ ਪ੍ਰਕਾਰ ਦੀ ਭਗਤੀ ਵਿੱਚ ਕੀਰਤਨ ਵੀ ਇੱਕ ਭਗਤੀ ਮੰਨੇ ਹੈ। ਸਰਵਣ ਕਰਨਾ, ਸਿਮਰਨ ਕਰਨਾ, ਜੋ ਤੁਸੀਂ ਕਥਾ ਕੀਰਤਨ ਸਰਵਣ ਕਰਦੇ ਹੋ ਇਹ ਵੀ ਭਗਤੀ ਵਿੱਚ ਹੈ। ਸਿਮਰਨ ਕਰਨਾ, ਕਥਾ ਸੁਣਦੇ ਕੀਰਤਨ ਸੁਣਦੇ ਮੂੰਹ ਵਿੱਚ ਜੋ ਸ਼ਬਦ ਆਰਾਧਨ ਹੈ ਇਹ ਸਿਮਰਨ ਹੈ। ਕੀਰਤਨ ਸੁਣਦੇ ਹੋ ਇਹ ਵੀ ਭਗਤੀਆਂ ਹਨ। ਪਾਦ ਸੇਵਾ, ਜਿਵੇਂ ਸੰਗਤ ਬਾਹਰ ਜੋੜੇ ਝਾੜਦੀ ਹੈ ਇਹ ਵੀ ਇੱਕ ਭਗਤੀ ਹੈ। ਔਰ ਚਾਨ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸੁਗੰਧੀ ਵਾਲੀ ਕੋਈ ਵਸਤੂ ਛਿੜਕਣੀ ਜਾਂ ਸੰਗਤ ਵਿੱਚ ਛਿੜਕਣੀ ਇਹ ਵੀ ਇੱਕ ਭਗਤੀ ਹੈ। ਦਾਸਾ ਭਾਵ ਧਾਰਨਾ, ਆਈ ਸੰਗਤ ਦਾ ਦਾਸ ਬਣ ਕੇ ਸਵਾਗਤ ਕਰਨਾ, ਗੁਰੂ ਮਹਾਰਾਜ ਦਾ ਸਤਿਕਾਰ ਕਰਨਾ ਦਾਸ ਬਣ ਕੇ ਇਹ ਵੀ ਭਗਤੀ ਹੈ। ਬੰਧਨਾ, ਗੁਰੂ ਕੀ ਸੰਗਤ ਨੂੰ ਗੁਰੂ ਸਾਹਿਬ ਨੂੰ ਸੀਸ ਝੁਕਾਉਣਾ, ਵੱਡਿਆਂ ਅੱਗੇ ਸਿਰ ਝੁਕਾਉਣਾ, ਮਾਤਾ ਪਿਤਾ ਅੱਗੇ ਸੀਸ ਝੁਕਾਉਣਾ, ਸਾਧੂ ਸੰਤਾਂ ਅੱਗੇ, ਗੁਰੂ ਕੇ ਨਿਸ਼ਾਨ ਧਾਮ ਅੱਗੇ, ਗੁਰੂ ਪੰਥ ਅੱਗੇ ਸਾਧ ਸੰਗਤ ਜੀ ਭਗਤੀਆਂ। ਸਾਖਪਨ ਜਿਵੇਂ ਮਿੱਤਰ ਸੰਕਟ ਵਿੱਚ ਕਿਸੇ ਦੀ ਵਫਾਦਾਰੀ ਕਰਦਾ, ਵਫਾਦਾਰੀ ਕਰਨੀ ਸੰਕਟ ਵਿੱਚ। ਸੁੱਖ ਵਿੱਚ ਤਾਂ ਬਹੁਤ ਬਣ ਜਾਂਦੇ ਹਨ, ਦੁੱਖ ਵਿੱਚ ਕਿਸੇ ਦਾ ਸਾਥ ਨਿਭਾਉਣਾ ਇਹ ਬਹੁਤ ਵੱਡੀ ਭਗਤੀ ਹੈ। ਔਰ ਨਮਸਕਾਰ, ਇਹ ਨਿਵੇਦਨ ਭਗਤੀ ਹੁੰਦੀ ਹੈ ਸਾਧ ਸੰਗਤ ਜੀ, ਗੁਰੂ ਸਾਹਿਬ ਨੂੰ ਜਲ ਪਾਣੀ ਦਾ, ਲੰਗਰ ਦਾ, ਕੜਾਹ ਪ੍ਰਸ਼ਾਦ ਦਾ ਭੋਗ ਲਵਾਉਣਾ, ਫਿਰ ਉਹ ਪ੍ਰਸ਼ਾਦ ਸੰਗਤ ਵਿੱਚ ਸੀਤ ਪ੍ਰਸ਼ਾਦ ਜਾਣ ਕੇ ਵਰਤਾਉਣਾ, ਵਰਤਾਉਣ ਵਾਲਾ ਵੀ ਨਿਯਮਾਂ ਵਿੱਚ, ਬਣਾਉਣ ਵਾਲਾ ਵੀ ਅਤੇ ਛਕਣ ਵਾਲਾ ਵੀ। ਫਿਰ ਸਾਧ ਸੰਗਤ ਜੀ ਸਤੀ ਦੇ ਸੰਤੋਖੀ ਖਾਏ, ਕਹ ਨਾਨਕ ਦਰ ਦੀਦਾਰ ਸਮਾਏ, ਫਿਰ ਐਸੀ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਸੋ ਇਸ ਕਰਕੇ ਇਹ ਨੌਂ ਅੰਗ ਜਿਹੜੇ ਭਗਤੀ ਦੇ ਆ, ਇਹਨਾਂ ਵਿੱਚ ਕੀਰਤਨ ਵੀ ਇੱਕ ਅੰਗ ਹੈ, ਇਹਦੇ 'ਚ ਵੀ ਬੜੀ ਬਰਕਤ ਹੈ। ਬਾਕੀ ਸਿਮਰਨ ਦੀ ਤਾਂ ਗੱਲ ਹੀ ਕਿਆ ਕਹਿਣੀ ਹੈ। ਨਾਰਦ ਜੀ ਜਾ ਰਹੇ ਸਨ, ਜੰਗਲ ਵਿੱਚ ਇੱਕ ਮਾਤਾ ਬੈਠੀ ਸੀ, ਉਸ ਨੇ ਆਪਣੀ ਗੋਦ ਵਿੱਚ ਦੋ ਬਾਲਕ ਲਟਾਏ ਹੋਏ ਸਨ, ਬੜੇ ਦੁਬਲੇ ਪਤਲੇ ਕਮਜ਼ੋਰ। ਨਾਰਦ ਜੀ ਕਹਿਣ ਲੱਗੇ, ਮਾਤਾ ਤੂੰ ਕੌਣ ਹੈ, ਤੇਰਾ ਨਾਂ ਕੀ ਹੈ? ਕਹਿਣ ਲੱਗੀ, ਹੇ ਨਾਰਦ, ਤੈਨੂੰ ਨਹੀਂ ਪਤਾ ਮੈਂ ਕੌਣ ਹਾਂ। ਕਹਿਣ ਲੱਗਾ, ਇਹ ਬਾਲਕ ਬੜੇ ਕਮਜ਼ੋਰ ਹਨ ਮਾਤਾ ਜੀ। ਕਹਿੰਦੇ, ਤੈਨੂੰ ਬਾਲਕਾਂ ਬਾਰੇ ਨਹੀਂ ਪਤਾ? ਕਹਿਣ ਲੱਗੇ, ਨਹੀਂ ਮਾਤਾ ਜੀ, ਤੁਸੀਂ ਕਿਰਪਾ ਕਰੋ। ਕਹਿਣ ਲੱਗੇ, ਮੈਂ ਕੋਈ ਔਰਤ ਨਹੀਂ, ਮੈਂ ਵਿਧ ਮਾਤਾ, ਇਹ ਬਾਲਕ। ਕਹਿਣ ਲੱਗੀ, ਇਹ ਜਿਹੜੇ ਬਾਲਕ ਹਨ ਗਿਆਨ ਅਤੇ ਵਿਰਾਗ ਹਨ, ਇਹ ਕਮਜ਼ੋਰ ਕਿਉਂ ਹੋ ਗਏ? ਉਸ ਨੇ ਕਿਹਾ, ਜਿਵੇਂ ਕਿਸੇ ਨੂੰ ਵੀ ਖੁਰਾਕ ਨਾ ਮਿਲੇ ਉਹਦੇ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ, ਇਹਨਾਂ ਬਾਲਕਾਂ ਨੂੰ ਇਹਨਾਂ ਦੀ ਖੁਰਾਕ ਨਹੀਂ ਮਿਲਦੀ ਤਾਂ ਕਮਜ਼ੋਰ ਹਨ। ਨਾਰਦ ਨੇ ਕਿਹਾ, ਇਹਨਾਂ ਬਾਲਕਾਂ ਦੀ ਖੁਰਾਕ ਜਿਹੜੀ ਮਾਤਾ ਜੀ ਦੇਣੀ ਚਾਹੀਦੀ, ਕੀ ਖੁਰਾਕ ਹੈ? ਕਹਿਣ ਲੱਗੀ, ਇਹਨਾਂ ਦੀ ਖੁਰਾਕ ਗੁਰੂ ਦਾ ਜਸ ਹੈ। ਤੇਰੇ ਹੱਥ ਵਿੱਚ ਜਿਹੜਾ ਤੰਬੂਰਾ ਫੜਿਆ ਨਾ, ਇਹਨੂੰ ਬਜਾ ਕਰਕੇ ਪਰਮੇਸ਼ਰ ਦੀ ਉਸਤਤ ਕਰ, ਇਹਨਾਂ ਨੂੰ ਖੁਰਾਕ ਮਿਲ ਜਾਏਗੀ। ਕਹਿੰਦੇ, ਨਾਰਦ ਨੇ ਸਾਧ ਸੰਗਤ ਜੀ ਤੰਬੂਰਾ ਵਜਾਇਆ, ਸ਼ਿਵ ਜੀ ਦੇ ਹੱਥ 'ਚ ਡੋਰੂ ਹੈ, ਕ੍ਰਿਸ਼ਨ ਜੀ ਦੇ ਹੱਥ 'ਚ ਬਾਂਸਰੀ ਹੁੰਦੀ ਹੈ, ਔਰ ਸਾਧ ਸੰਗਤ ਜੀ ਸਰਸਤੀ ਦੇ ਹੱਥ ਵਿੱਚ ਬੀਣਾ, ਨਾਰਦ ਦੇ ਹੱਥ ਵਿੱਚ ਇਸ ਤਰ੍ਹਾਂ ਦਾ ਸਾਜ। ਸੋ ਸਤਿਗੁਰੂ ਜੀ ਨੇ ਮਰਦਾਨੇ ਨੂੰ ਰਬਾਬ ਦਾ ਸਾਜ ਬਖਸ਼ਿਆ, ਰੱਬੇ ਆਪ, ਰੱਬ ਦੇ ਨਾਮ ਦੀ ਆਪ ਤਰਾਵਟ ਦੇਣ ਵਾਲਾ। ਜਿਲੇ ਉਹ ਤੰਬੂਰਾ ਵਜਾਇਆ, ਕੀਰਤਨ ਗਾਇਆ, ਜਿਵੇਂ ਸਾਧ ਸੰਗਤ ਜੀ ਬਲੈਡਰ ਵਿੱਚ ਹਵਾ ਭਰੀ ਦੀ ਨਾ, ਫੁੱਲਣਾ ਸ਼ੁਰੂ ਹੋ ਜਾਂਦਾ। ਪਰਮੇਸ਼ਰ ਦੀ ਉਸਤਤ ਸੁਣ ਕੇ ਨਾ, ਉਹ ਬਾਲਕਾਂ ਦਾ ਸਰੀਰ ਇੱਕਦਮ ਬੜਾ ਮਜ਼ਬੂਤ ਬਣ ਗਿਆ। ਉੱਥੇ ਦੱਸਿਆ ਕਿ ਪ੍ਰਭੂ ਦੀ ਉਸਤਤ ਤੋਂ ਬਿਨਾਂ ਗਿਆਨ ਅਤੇ ਵਿਰਾਗ ਵੀ ਅਧੂਰੇ ਆ। ਗਿਆਨ ਵਿਰਾਗ ਸੇਵਾ ਸਿਮਰਨ ਗੁਰੂ ਦੇ ਜਸ ਨਾਲ ਬਲਵਾਨ ਹੁੰਦੇ। ਕਈ ਬੰਦਿਆਂ ਦਾ ਗਿਆਨ ਬੜਾ ਥੋਥਾ, ਗਿਆਨ ਤਾਂ ਬੜਾ ਕਰਦੇ ਹਨ, ਨਿਗਰ ਗਿਆਨ ਨਹੀਂ, ਕਿਉਂਕਿ ਉਹਨਾਂ ਕੋਈ ਸਾਧਨ ਨਹੀਂ, ਸਾਧਨ ਤੋਂ ਬਿਨਾਂ ਮਜ਼ਬੂਤੀ ਆਉਂਦੀ ਨਹੀਂ। ਜਿਵੇਂ ਕਈਆਂ ਨੂੰ ਸਰੀਰ ਬੜਾ ਸੁੰਦਰ ਮਿਲਿਆ, ਘਰ 'ਚ ਗਰੀਬੀ ਹੈ, ਪੂਰੀ ਖੁਰਾਕ ਨਹੀਂ ਮਿਲਦੀ, ਸਹੀ ਪੁਸ਼ਾਕ ਨਹੀਂ, ਵਿੱਦਿਆ ਦਾ ਪ੍ਰਬੰਧ ਨਹੀਂ, ਸਰੀਰ ਸੁੰਦਰ ਹੋਇਆ ਵੀ ਉਹ ਤਰੱਕੀ ਨਹੀਂ ਕਰ ਸਕਦੇ। ਇਸੇ ਤਰ੍ਹਾਂ ਸਾਧ ਸੰਗਤ ਜੀ ਮਾਨਸਿਕ ਮੰਡਲ ਦੀ ਵੀ ਖੁਰਾਕ ਹੈ, ਵਿਰਾਗ ਅਤੇ ਜਿਹੜਾ ਗਿਆਨ ਹੈ, ਵਿਰਾਗ ਨੂੰ ਮਜ਼ਬੂਤ ਕਰਨ ਵਾਸਤੇ ਵੀ ਕੀਰਤਨ ਦੀ ਲੋੜ ਹੈ, ਔਰ ਗਿਆਨ ਨੂੰ ਮਜ਼ਬੂਤ ਕਰਨ ਵਾਸਤੇ ਬਾਣੀ ਦੀ, ਕਥਾ ਦੀ ਲੋੜ ਹੈ। ਦੋਨੋਂ ਜਦੋਂ ਕਥਾ ਕੀਰਤਨ ਰਲ ਜਾਂਦੇ ਹਨ ਫਿਰ ਇਨਸਾਨ ਦੇ ਅੰਦਰ ਨੌ ਪ੍ਰਕਾਰ ਦੀ ਭਗਤੀ ਜਾਗਦੀ ਹੈ। ਜਿਹਦੇ ਅੰਦਰ ਭਗਤੀ ਜਾਗ ਪਵੇ ਉਹਦੇ ਅੰਦਰ ਭਗਤੀ ਦੇ ਨੌ ਹੀ ਅੰਗ ਪੈਦਾ ਹੋ ਜਾਂਦੇ ਆ। ਭਗਤੀ ਦੇ ਨੌ ਅੰਗ ਦੱਸ ਹੀ ਦਿੱਤੇ। ਸਭ ਤੋਂ ਪਹਿਲਾ ਅੰਗ ਜਿਹੜਾ ਉਹ ਗੁਰੂ ਦਰਬਾਰ ਵਿੱਚ ਆ ਕੇ ਪਾਠ ਕੀਰਤਨ ਵਿਚਾਰ ਸੁਣਨੇ, ਮਹਾਂਪੁਰਖਾਂ ਦੇ ਬਚਨ ਸੁਣਨੇ। ਪਹਿਲਾਂ ਸਰਵਣ ਤੋਂ ਹੀ ਸ਼ੁਰੂ ਹੁੰਦੀ। ਜਦੋਂ ਅਸੀਂ ਸਰਵਣ ਕਰਦੇ ਹਾਂ ਫਿਰ ਸਿਮਰਨ ਦੀ ਮਹਾਨਤਾ ਸੁਣਦੇ ਹਾਂ ਫਿਰ ਸਿਮਰਨ ਕਰਨ ਦਾ ਸ਼ੌਂਕ ਪੈਦਾ ਹੁੰਦਾ। ਬਾਬਾ ਜਵਾਲਾ ਸਿੰਘ ਨੇ ਸਿਮਰਨ ਕੀਤਾ, ਸੰਤ ਆਨੰਦ ਸਿੰਘ ਜੀ ਨੇ ਸਿਮਰਨ ਕੀਤਾ, ਅਥਵਾ ਹੋਰ ਮਹਾਂਪੁਰਖਾਂ ਨੇ ਸਿਮਰਨ ਦੀ ਬਰਕਤ ਨਾਲ ਉਹ ਮਹਾਤਮਾ ਕਿੰਨੇ ਮਹਾਨ ਬਣ ਗਏ। ਸਾਨੂੰ ਵੀ ਸ਼ੌਂਕ ਜਾਗੇਗਾ, ਆਪਾਂ ਵੀ ਕਰੀਏ। ਸੁਣਨ ਤੋਂ ਹੀ ਸ਼ੁਰੂ ਹੋਇਆ, ਜੇ ਸੁਣਾਂਗੇ ਹੀ ਨਹੀਂ ਸ਼ੌਂਕ ਜਾਗੇਗਾ ਕਿਵੇਂ। ਸੁਣਨ ਤੋਂ ਹੀ ਫਿਰ ਸਾਧ ਸੰਗਤ ਜੀ ਹੁਣ ਦੇ ਲਓ, ਆਪਾਂ ਤਾਂ ਚਲੋ ਮਹਾਰਾਜ ਨੇ ਨੇਤਰ ਦਿੱਤੇ ਹੈ, ਪੁਸਤਕਾਂ ਪੜ੍ਹ ਲੈਂਦੇ ਹਾਂ। ਜਿਹੜੇ ਸੂਰਮੇ ਸਿੰਘ ਹੈ ਇਹ ਸੁਣ ਸੁਣ ਕੇ ਕਿੱਡੇ ਕਿੱਡੇ ਰਾਗੀ ਅਤੇ ਗਿਆਨੀ ਅਤੇ ਪਾਠੀ ਬਣੇ। ਕਈ ਸੂਰਮੇ ਐਸੇ ਪਾਠੀ ਹੈ, ਪਾਠ ਕਰੇ ਨਾ ਉੱਥੋਂ ਹੀ ਦੱਸ ਦੇਣਗੇ ਕਿ ਲਾਗ ਮਾਤਰ ਘੱਟ ਵੱਧ ਕੀਤੀ ਹੈ। ਐਸੇ ਗਿਆਨੀ ਸਰੋਵਰ ਸਿੰਘ ਹੋਏ ਆ, ਗਿਆਨੀ ਅਨੋਖ ਸਿੰਘ ਹੋਏ ਆ, ਜਿਨੀਆਂ ਸੂਰਜ ਪ੍ਰਕਾਸ਼ ਦੇ ਪ੍ਰਿਆ ਲਿਖੇ। ਪੰਡਿਤ ਗੰਗੇਸ਼ਰਾਨੰਦ ਜੀ ਹੋਏ ਆ, ਪੰਡਿਤ ਭਾਨ ਸਿੰਘ ਜੀ ਕੋਕਰੀ ਵਾਲਿਆਂ ਦੇ ਸੇਵਕ ਜਮਾਧਰੂ ਮਨਾਖੇ ਸਨ, ਤਾਂ ਗੁਜ਼ਰ ਗਏ। ਹਿੰਦੁਸਤਾਨ 'ਚ ਉਹਨਾਂ ਦੇ ਬਰਾਬਰ ਕੋਈ ਵਿਦਵਾਨ ਨਹੀਂ ਹੋਇਆ ਉਸ ਜ਼ਮਾਨੇ 'ਚ, ਏਡੇ ਵੱਡੇ ਵਿਦਵਾਨ ਸੀ। ਸੋ ਹੈ ਮਨਾਖੇ ਸੀ ਜਮਾਧਰੂ। ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ ਇਤਨੇ ਵੱਡੇ ਉਹ ਦੁਨੀਆ ਲੈਵਲ ਦੇ ਵਿਦਵਾਨ ਬਣ ਗਏ। ਸੁਣਨੇ ਤੋਂ ਹੀ ਸਾਰਾ ਗਿਆਨ ਹੋਇਆ। ਸੁਣ ਸੁਣ ਅੰਧੇ ਪਾਵੈ ਰਾਓ, ਸੁਣਿਆ ਹੱਥ ਹੋਵੈ ਹਸਗਾਓ। ਸੁਣਨ ਵਿੱਚ ਬੜੀ ਬਰਕਤ ਆ, ਪੌੜੀਆਂ ਪੜ੍ਹ ਲਿਓ। ਸੁਣਨ ਤੋਂ ਹੀ ਸਿਮਰਨ ਦਾ ਸ਼ੌਂਕ ਜ਼ਿਆਦਾ। ਸਿਮਰਨ ਦੀਆਂ ਯੁਗਤੀਆਂ ਵੀ ਕਥਾ ਵਾਰਤਾ 'ਚੋਂ ਹੀ ਮਿਲਦੀਆਂ, ਕਿਵੇਂ ਉੱਠਣਾ, ਇਸ਼ਨਾਨ ਕਰਨਾ, ਦਾਤਣ ਗੁਰਲਾ ਕਿਵੇਂ ਕਰਨਾ, ਇਸ਼ਨਾਨ ਕਰਕੇ ਆਸਣ ਕਿਵੇਂ ਲਾਉਣਾ, ਕਿਸ ਤਰ੍ਹਾਂ ਬੈਠਣਾ, ਕਿਵੇਂ ਮਾਤਰਾ ਕਿਹੜੇ ਕਿਹੜੇ ਜਗ੍ਹਾ ਟਿਕਾਉਣੀ ਹੈ, ਔਰ ਕਿਸ ਤਰ੍ਹਾਂ ਸਮਾਧੀ ਧਿਆਨ ਸਥਿਤ ਹੋਣਾ, ਭਜਨ ਬਾਰੇ, ਨਿਤਨੇਮ ਬਾਰੇ, ਔਰ ਪੱਥ ਕਿਹੜੇ ਕੁਪੱਥ ਕਿਹੜੇ ਹੈ ਜਿਹੜੇ ਭਜਨ 'ਚ ਰੁਕਾਵਟ ਪਾਉਂਦੇ ਹੈ ਔਰ ਭਜਨ ਲਈ ਸਹਾਇਤਾ ਦਿੰਦੇ ਹੈ। ਇਹ ਸਾਰੀਆਂ ਗੱਲਾਂ ਸਾਧ ਸੰਗਤ ਜੀ ਇਹ ਸੁਣਨ ਤੋਂ ਹੀ ਪਤਾ ਲੱਗਦਾ ਜੋ ਕੁਝ ਵੀ। ਬਲਕਿ ਇੱਥੇ ਤਾਂ ਸੂਰ ਵੀਰਤਾ ਵੀ ਸੁਣਨ ਤੋਂ ਹੀ ਪੈਦਾ ਹੁੰਦੀ ਹੈ। ਦਾਨ ਬਿਰਤੀ ਵੀ, ਤੀਰਥ ਇਸ਼ਨਾਨ ਬਿਰਤੀ ਵੀ, ਔਰ ਵੈਰਾਗ ਗਿਆਨ ਬਿਰਤੀ ਵੀ, ਮੁਕਤੀ ਬਾਰੇ ਵੀ, ਸੰਗਤ ਬਾਰੇ ਵੀ, ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਬਾਰੇ, ਸੇਵਾ ਬਾਰੇ, ਤਖਤਾਂ ਦੀ ਮਹਾਨਤਾ, ਅੰਮ੍ਰਿਤ ਛਕਣ ਬਾਰੇ, ਰਹਿਤਾਂ ਬਾਰੇ, ਕਰਹਿਤਾਂ ਬਾਰੇ, ਹੋਰ ਕਿੰਨਾ ਕੁ ਕਹਿ ਕੇ ਦੱਸਾਂ। ਜੋ ਕੁਝ ਵੀ ਦੁਨੀਆ ਦਾ ਵਿਗਿਆਨ ਹੈ ਉਹ ਸੁਣਨ ਤੋਂ ਹੀ ਸਾਧ ਸੰਗਤ ਜੀ ਸ਼ੁਰੂ ਹੁੰਦਾ। ਸੁਣਨ ਤੋਂ ਸਾਰੀ ਗੱਲ ਆਰੰਭ ਹੁੰਦੀ ਹੈ, ਪਹਿਲੀ ਕਲਾਸ ਹੈ। ਫਿਰ ਸਾਧ ਸੰਗਤ ਜੀ ਕੀ ਤੋਂ ਸਿਮਰਨ, ਸੁਣੀ ਹੋਈ ਗੱਲ ਦੀ ਹੀ ਸਿਮਰਤੀ ਬਣਦੀ ਹੈ। ਜੇ ਆਪਾਂ ਗੰਦੇ ਗੀਤ ਸੁਣਾਂਗੇ ਸਾਡੀ ਸਿਮਰਤੀ ਗੰਦੀ ਹੋ ਜਾਵੇ, ਮਾੜੀਆਂ ਗੱਲਾਂ ਸੁਣਾਂਗੇ ਸਿਮਰਤੀ ਮਾੜੀ ਬਣ ਜਾਊ, ਚੰਗੇ ਬਚਨ ਸੁਣਾਂਗੇ ਤਾਂ ਸਿਮਰਤੀ ਚੰਗੀ ਬਣ ਜਾਊ। ਸਿਮਰਤੀ ਦਾ ਹੀ ਸਿਮਰਨ ਹੁੰਦਾ। ਕਈ ਗੱਲਾਂ ਐਸੀਆਂ ਤੁਸੀਂ ਉਹਨਾਂ ਨੂੰ ਚੇਤੇ ਨਹੀਂ ਕਰਦੇ, ਉਹਨਾਂ ਦਾ ਤੁਹਾਡੇ ਅੰਦਰ ਆਪਣੇ ਆਪ ਸਿਮਰਨ ਹੋ ਰਿਹਾ। ਰੀਲ ਚੱਲੀ ਜਾਂਦੀ, ਮੱਲੋ ਮੱਲੀ ਚੱਲਦੀ, ਤੁਸੀਂ ਗੁਰੂ ਦਾ ਸ਼ਬਦ 'ਤੇ ਜ਼ਬਰਦਸਤੀ ਵੀ ਚਲਾਉਣਾ ਚਾਹੁੰਦੇ ਚੱਲਦਾ ਨਹੀਂ। ਅੰਦਰ ਸਿਮਰਤੀਆਂ ਇਤਨੀਆਂ ਇਕੱਠੀਆਂ ਹੋਈਆਂ ਆ, ਉਹ ਆਪਣੇ ਆਪ ਹੀ ਤੁਰੀਆਂ ਰਹਿੰਦੀਆਂ, ਇਹ ਸੁਣਨ ਤੋਂ ਹੀ ਇਕੱਠੀਆਂ ਹੋਈਆਂ। ਇਸੇ ਕਰਕੇ ਪੁਰਾਣੇ ਸਾਧੂ ਜੰਗਲਾਂ 'ਚ, ਪਹਾੜਾਂ 'ਚ, ਇਕਾਂਤ 'ਚ ਕਿਉਂ ਰਹਿੰਦੇ ਸਨ? ਜੇ ਘਰ ਵੀ ਰਹਿੰਦੇ ਤਾਂ ਆਪਣੀ ਇਕਾਂਤ ਬਣਾ ਲੈਣੀ। ਉਹਦਾ ਮਤਲਬ ਸੀ ਵੀ ਅੱਖਾਂ ਨਾਲ ਵੇਖਣ ਨੂੰ ਕੋਈ ਚੀਜ਼ ਨਹੀਂ ਮਿਲਦੀ, ਕੰਨਾਂ ਨਾਲ ਸੁਣਨ ਨੂੰ ਨਹੀਂ ਮਿਲਦੀ, ਮੂੰਹ ਨਾਲ ਬੋਲਣ ਨੂੰ ਬੰਦਾ ਨਹੀਂ ਮਿਲਦਾ ਅਤੇ ਕੁਦਰਤੀ ਇੱਕ ਮਨੇ ਫਿਰ ਬਸ ਕਰਨ ਲਈ ਰਹਿ ਜਾਂਦਾ ਸੀ। 70% ਗੱਲਾਂ ਸੁਣਨ ਤੋਂ ਸਾਡੇ ਅੰਦਰ ਜਾਂਦੀ ਔਰ 25% ਸਾਧ ਸੰਗਤ ਅੱਖਾਂ ਰਾਹੀਂ ਜਾਂਦੇ ਹਾਂ ਅਤੇ 5% ਮੂੰਹ ਰਾਹੀਂ ਜਾਂਦੇ ਹਾਂ। ਸਭ ਨੂੰ ਵੱਧ ਅੰਦਰ ਜੋ ਕੂੜਾ ਕਚਰਾ ਇਕੱਠਾ ਹੁੰਦਾ ਉਹ ਸੁਣਨ ਤੋਂ ਆਉਂਦਾ। ਚੰਗੀ ਗੱਲ ਅਸੀਂ ਬਹੁਤ ਘੱਟ ਸੁਣਦੇ ਹਾਂ, ਹਰ ਵੇਲੇ ਮਾੜਾ ਹੀ ਸੁਣੀ ਜਾਂਦੇ, ਮਾੜਾ ਹੀ ਵੇਖੀ ਜਾਂਦੇ, ਮਾੜਾ ਹੀ ਬੋਲੀ ਜਾਂਦੇ। ਜਿਨ੍ਹਾਂ ਨੇ ਸਾਧ ਸੰਗਤ ਜੀ ਮਨ ਨੂੰ ਕਾਬੂ ਕਰਨਾ, ਇੰਦਰੀਆਂ ਨੂੰ, ਹਿਰਦੇ ਦੀ ਸ਼ੁੱਧੀ, ਬ੍ਰਹਮ ਗਿਆਨ, ਉਹਨਾਂ ਨੂੰ ਫਿਰ ਸੁਣਨ ਵੱਲੋਂ ਵੀ ਆਪਣੇ ਆਪ ਨੂੰ ਬੜਾ ਕਾਬੂ ਕਰਨਾ ਪੈਂਦਾ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਾਵਣੀ ਸੁਣਨਾ, ਗੁਰਨਾਉ ਜੇ ਸੁਣਨਾ ਤੇ ਗੁਰੂ ਦਾ ਨਾਂ ਹੀ ਸੁਣ। ਮਹਾਰਾਜ ਵੀ ਕਹਿੰਦੇ ਮੇਰੇ ਮੋਹਨ ਸਰਾਵਣੀ ਇਹ ਨਾ ਸੁਣਾ, ਮੇਰੇ ਕੰਨਾਂ ਨਾਲ ਇਹ ਗੱਲ ਨਾ ਸੁਣਨੀ ਪਵੇ। ਸਾਕਤ ਗੀਤ, ਸਾਕਤਾਂ ਦੇ ਗੀਤ, ਨਾਦ ਧੁਨ ਗਾਵਤ, ਜਿਹੜੇ ਦੁਨੀਆਂ ਦੇ ਫਿਲਮੀ ਢੰਗ ਨਾਲ ਵਜਾਏ ਹੋਏ ਬਾਜੇ ਸਾਜ਼ ਹਨ, ਉਹਨਾਂ ਨਾਲ ਗਾਏ ਹੋਏ ਗੀਤ, ਬੋਲਤ ਬੋਲ ਵਜਾਏ। ਸਾਕਤਾਂ ਨਾਲ ਬੋਲਣ ਦਾ ਵੀ ਸਮਾਂ ਨਾ ਬਣੇ, ਐਵੇਂ ਸਮਾਂ ਹੀ ਬੇਅਰਥ ਗਾਵਾਂਗੇ, ਉਹਨੇ ਹਾਡੇ ਹੀ ਚਰੁੰਡੀ ਜਾਣਾ, ਉਹਚੋਂ ਲੱਜਣਾ ਤੇ ਕੁਝ ਨਹੀਂ, ਬਤੰਡਾਵਾਦ ਕਰਨਗੇ, ਗੱਜ ਕੇ ਬੋਲੋ, ਉਹ ਸਮਾਂ ਨਹੀਂ ਨਿਰਥਕ ਗਾਉਂਦੇ। ਆਪਣੇ ਸਮੇਂ ਦਾ ਉਹਨਾਂ ਨੇ ਨਿਯਮ ਬਣਾ ਲਿਆ, ਨਿਯਮ ਵੱਧ ਟਾਈਮ ਟੇਬਲ ਬਣਾ ਲਿਆ, ਸਮੇਂ ਨੂੰ ਫਜ਼ੂਲ ਨਹੀਂ ਗਾਉਂਦੇ, ਉਹਦੀ ਵੰਡ ਕਰ ਲੈਂਦੇ। ਇਤਨੇ ਵਜੇ ਉੱਠਣਾ, ਇਸ਼ਨਾਨ ਕਰਕੇ ਨਾਮ ਅਭਿਆਸ ਕਰਨਾ, ਬਾਣੀ ਪੜ੍ਹਨੀ, ਗੁਰੂ ਦਰਬਾਰ ਨਮਸਕਾਰ ਕਰਨੀ, ਕਥਾ ਕੀਰਤਨ ਸੁਣਨਾ, ਸੇਵਾ ਕਰਨੀ ਹੈ, ਪਰਉਪਕਾਰ ਕਰਨਾ ਹੈ, ਧਰਮ ਪ੍ਰਚਾਰ ਕਰਨਾ, ਆਪਣੀ ਕਿਰਤ ਕਰਨੀ ਹੈ। ਸਾਰੀ ਗੱਲ ਉਹਨਾਂ ਨੇ ਨਿਯਮ ਵੱਧ ਬਣਾ ਲਈ ਹੁੰਦੀ। ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲਾ ਜਾਵੇ। ਬਚਨ ਕਰਨ ਲਈ ਕਿੱਥੇ ਗਿਆ? ਸੰਤ ਮਿਲਿਆ ਕਿਛ ਸੁਣੀਆਂ ਕਹੀਏ, ਮਿਲਿਆ ਅਸੰਤ ਮਸ਼ਟ ਕਰ ਰਹੀ ਹੈ। ਸੰਤਨ ਸਿਉਂ ਬੋਲੇ ਉਪਕਾਰੀ, ਮੂਰਖ ਸਿਉਂ ਬੋਲੇ ਝੱਖ ਮਾਰੀ, ਬੋਲਤ ਬੋਲਤ ਬੜੇ ਪੁਕਾਰਾ, ਇਹ ਬਚਨ ਕੀਤੇ ਆ ਮਹਾਰਾਜ ਨੇ। ਸੋ ਇਸ ਕਰਕੇ ਪਿਆਰੀ ਸਾਧ ਸੰਗਤ ਜੀ, ਭਾਰਥਰੀ ਜੀ ਨੇ ਵੀ ਇਹ ਗੱਲ ਲਿਖੀ ਹੈ ਇੱਕ ਜਗ੍ਹਾ, ਮੈਂ ਇਸੇ ਨਿਰਜਨ ਬਨ ਵਿੱਚ ਚਲੇ ਜਾਵਾਂ ਕਿ ਸਾਕਤ ਲੋਕਾਂ ਦੇ ਬਚਨ ਪਰੈ ਨਾ ਕਰਨ ਮਝਾਰ, ਮੇਰੇ ਕੰਨਾਂ 'ਚ ਕਦੇ ਭੁੱਲ ਕੇ ਬਨਾ ਪੈ ਜਾਣ। ਸਾਕਤਾਂ ਦੇ ਬਚਨ ਜਿਹੜੇ ਮਨ ਨੂੰ ਨਿਸ਼ਰਦ ਕਰਕੇ ਗੁਰੂ ਵੱਲੋਂ ਧਰਮ ਵੱਲੋਂ ਸਾਨੂੰ ਤੋੜ ਦੇਣ, ਉਹ ਬਚਨ ਕਦੀ ਭੁੱਲ ਕੇ ਵੀ ਸਾਡੇ ਕੰਨਾਂ ਵਿੱਚ ਨਾ ਪੈਣ। ਸਾਕਤਾਂ ਦੇ ਬਚਨ, ਮਨਮੁਖਾਂ ਦੇ, ਨਾਸਤਕਾਂ ਦੇ, ਸੰਤਾਂ ਦੇ, ਨਿੰਦਕਾਂ ਦੇ, ਗੁਰੂਆਂ ਦੇ, ਨਿੰਦਕਾਂ ਦੇ ਬਚਨ ਕਦੀ ਭੁੱਲ ਕੇ ਵੀ ਕੰਨਾਂ ਵਿੱਚ ਨਾ ਪੈਣ। ਐਸੇ ਜਿਹੜੇ ਬੋਲ ਹਨ, ਸੋ ਇਸ ਕਰਕੇ ਸਾਧ ਸੰਗਤ ਜੀ ਸਰਵਣ, ਸੁਣਿਆ ਹੋਇਆ ਹੀ ਸਿਮਰਨ ਬਣਦਾ। ਜਦੋਂ ਤੁਸੀਂ ਬਾਣੀ ਸੁਣੋਗੇ, ਪਾਠ ਦੁਆਰਾ, ਕੀਰਤਨ ਦੁਆਰਾ, ਕਥਾ ਦੁਆਰਾ, ਤੁਹਾਡੇ ਅੰਦਰ ਕੁਦਰਤੀ ਸਿਮਰਨ ਬਣ ਜਾਊ, ਤੁਹਾਨੂੰ ਮਿਹਨਤ ਨਾ ਕਰਨੀ ਪਊ, ਤਜਰਬਾ ਕਰਕੇ ਵੇਖੋ। ਜਦੋਂ ਮਾੜੀ ਗੱਲੇ ਹੀ ਨਹੀਂ ਸੁਣੀ, ਮਾੜਾ ਸਿਮਰਨ ਬਣੂ ਕਿਵੇਂ? ਜਿਹੜਾ ਅਸੀਂ ਬਹੁਤਾ ਨਾਮ ਦਾ ਅਭਿਆਸ ਕਰਦੇ ਹਾਂ, ਜ਼ੋਰ ਲਾਉਂਦੇ ਹਾਂ, ਇਹਦਾ ਮਤਲਬ ਬਾਕੀ ਸਿਮਰਨ ਕੱਟੇ ਜਾਣ, ਇੱਕ ਪਰਮੇਸ਼ਰ ਦਾ ਸਿਮਰਨ ਰਹਿ ਜਾ, ਇੰਨੀ ਗੱਲ ਹੀ ਹੈ ਨਾ। ਰੰਗ ਘਾਟ ਪਾਈ ਦਾ ਮੈਲ ਉਤਾਰਨ ਲਈ ਪਾਈ ਦਾ ਨਾ, ਸਾਬਣ ਕੱਪੜੇ ਦੀ ਮੈਲ ਧੋਣ ਵਾਸਤੇ ਹੀ ਵਰਤੀ ਦਾ। ਸਿਮਰਨ ਜਿਹੜਾ ਉਹ ਮੈਲਾਂ ਨੂੰ ਕੱਟ ਕੇ, ਜਿਹੜਾ ਗਲਤ ਸਿਮਰਨ ਹੈ, ਸਹੀ ਸਿਮਰਨ ਬਣਾਉਣ ਵਾਸਤੇ ਕੋਈ ਅੱਖਰ ਵੀ ਜਪ ਲਓ। ਇੱਕ ਟੈਨੀ ਸਨ ਇੱਥੇ ਬਲੈਚ 'ਚ, ਬੜਾ ਵਿਦਵਾਨ ਹੋਇਆ, ਉਹ ਕਹਿੰਦਾ ਮੈਂ ਆਪਣਾ ਹੀ ਨਾਂ ਜਪਦਾ, ਜਦੋਂ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਆਪਣਾ ਨਾਂ ਜਪਣ ਲੱਗ ਪੈਂਦਾ, ਟੈਨੀ ਸਨ, ਟੈਨੀ ਸਨ, ਟੈਨੀ ਸਨ, ਮੈਨੂੰ ਨੀਂਦ ਆ ਜਾਂਦੀ। ਮਨ ਨੂੰ ਇਕਾਗਰ ਕਰਨ ਦਾ ਇੱਕ ਅੱਖਰ ਹੈ, ਜਿਹੜਾ ਗੁਰੂ ਨੇ ਅੱਖਰ ਦੇ ਦਿੱਤਾ ਉਹਦੀ ਫਿਰ ਮਹਾਨਤਾ ਬਹੁਤ ਜ਼ਿਆਦਾ। ਉਹ ਕਹਿੰਦਾ ਮੈਂ ਆਪਣਾ ਹੀ ਨਾਂ ਜਪੀ ਜਾਂਦਾ, ਇਹਦੇ ਨੇ ਮੇਰਾ ਮਨ ਇਕਾਗਰ ਹੋ ਕੇ ਮੈਨੂੰ ਨੀਂਦ ਆ ਜਾਂਦੀ। ਨਾਮ ਪਿੱਛੇ ਨਾਮੀ ਖਲੋਤਾ ਹੁੰਦਾ, ਜਿਹੜੀ ਚੀਜ਼ ਦਾ ਵੀ ਨਾਮ ਲਵਾਂਗੇ ਉਸ ਚੀਜ਼ ਨੂੰ ਖਰੀਦਣ ਦੀ ਵੀ ਇੱਛਾ ਹੋਵੇਗੀ, ਜਿਹਦਾ ਨਾਮ ਲਵਾਂਗੇ ਉਹਨੂੰ ਮਿਲਣ ਦੀ ਵੀ ਇੱਛਾ ਹੋਵੇਗੀ। ਇਸ ਕਰਕੇ ਸਿਮਰਨ ਜਿਹੜਾ ਉਹ ਸਰਵਣ ਤੋਂ ਬਣਦਾ। ਸਿਮਰਨ ਤੋਂ ਕੀ ਪੈਦਾ ਹੁੰਦਾ? ਸਿਮਰਤੀ, ਜਦੋਂ ਗੁਰੂ ਪਿਆਰ ਦੀ ਸਿਮਰਤੀ ਹੋਊ ਤਾਂ ਫਿਰ ਗੁਰੂ ਦਾ ਕੀਰਤਨ ਤਾਂ ਸੁਣੂਗਾ, ਉਹਨਾਂ ਚਿਰ ਨਹੀਂ ਸੁਣ ਸਕਦਾ। ਜਿਹਦੇ ਕੋਲ ਸਿਮਰਨ ਨਹੀਂ ਨਾ, ਉਹ ਕੀਰਤਨ 'ਚ ਨਹੀਂ ਬੈਠੂਗਾ। ਉਹਦਾ ਸਿਮਰਨ ਤਾਂ ਹੋ ਰਿਹਾ ਸਿਲਮੇ ਦਾ, ਐਕਟਰ ਅਤੇ ਐਕਟਰਸਾਂ ਦੇ ਗੀਤ ਸੁਣਨ ਦਾ, ਉਹ ਗੁਰੂ ਚਰਨਾਂ 'ਚ ਕਿਵੇਂ ਬੈਠੇ? ਘਰ ਦੇ ਧੰਦਿਆਂ ਦਾ ਸਿਮਰਨ ਹੋ ਰਿਹਾ, ਘਰ ਦੇ ਪਦਾਰਥਾਂ ਦਾ ਸਿਮਰਨ, ਮੁੰਡੇ ਕੁੜੀਆਂ ਦਾ ਸਿਮਰਨ ਹੋ ਰਿਹਾ, ਤਾਂ ਗੁਰੂ ਘਰ 'ਚ ਕਿਵੇਂ ਬੈਠੇ? ਬਹਿ ਜਾਓ, ਬਹੁਤ ਮੁਸ਼ਕਲ ਹੈ। ਤੁਸੀਂ ਇੱਥੇ ਆਉਂਦੇ ਹਾਂ ਨਾ, ਜੇ ਤੁਹਾਡੇ ਘਰ 'ਚ ਕੋਈ ਸਿਮਰਤੀ ਹੈ, ਤੁਸੀਂ ਇੱਥੇ ਆ ਕੇ ਉੱਠ ਕੇ ਦੌੜ ਜਾਓਗੇ, ਬਹਿ ਨਹੀਂ ਸਕੋ। ਦੇਖ ਲਓ ਤਜਰਬਾ, ਤਜਰਬਾ ਵੇਖ ਲਓ। ਢੋਲ ਟਮਾਕਾ ਖੜਕਦਾ, ਉਹ ਫਿਰ ਤਾਂ ਬਹਿ ਜਾਓਗੇ, ਵੇਖੀਏ ਕੀ ਕਿਹੋ ਜਿਹੇ ਖੜਾਕਾ ਹੋ ਰਿਹਾ, ਖੜਕਾ ਦੜਕਾ ਸੁਣਨ ਵਿੱਚ। ਸੜਕ 'ਤੇ ਸਾਧ ਸੰਗਤ ਜੀ ਚਾਰ ਬੰਦੇ ਇਕੱਠੇ ਹੋਣਗੇ, ਦੇਖ ਕੇ ਜਾਓ ਕੀ ਗੱਲ ਹੈ। ਪਰ ਜਿਹੜਾ ਇਉਂ ਬਹਿਣਾ ਧਿਆਨ ਵਿੱਚ, ਇਹ ਬਹੁਤ ਔਖਾ, ਇਹ ਤਾਂ ਬੜਾ ਔਖਾ। ਰੱਗ ਵੀ ਸੋਹਣੇ ਵਿਛੇ ਹੈ, ਕਿੰਨਾ ਸੁੱਖ ਸਾਧਨ ਹੈ, ਬਹੁਤ ਔਖਾ। ਅੱਜ ਇੱਥੇ ਨਕਲਾਂ ਪੈਂਦੀਆਂ ਨਹੀਂ ਆ, ਸਿਰਗਟਾਂ ਦੇ ਧੂੰਆਂ ਨਾਲ ਦਿਮਾਗ ਰਹਿ ਜਾਂਦਾ, ਦੇਖੋ ਲੋਕ ਉੱਥੇ ਕਿਵੇਂ ਖੜ੍ਹੇ ਹੁੰਦੇ ਆ, ਢਾਣੀਆਂ ਦੀਆਂ ਢਾਣੀਆਂ ਖੜ੍ਹੀਆਂ ਉੱਥੇ, ਹਾਹਾ ਹੂਹੂ, ਮਨ ਦੀ ਚੰਚਲਤਾ, ਵਕਾਰ। ਪਰ ਇਹ ਬਹਿਣਾ ਬਹੁਤ ਔਖਾ। ਫਿਰ ਸਾਧ ਸੰਗਤ ਜੀ, ਸਿਮਰਨ ਤੋਂ ਜੰਮਿਆ ਕੀਰਤਨ, ਕੀਰਤਨ ਤੋਂ ਗਾਹਾਂ ਵੀ ਕੋਈ ਚੀਜ਼ ਹੈਗੀ ਹੈ, ਕਈ ਇੱਥੇ ਕੇ ਖੜ੍ਹੇ, ਇਹ ਤੋਂ ਗਾਹਾਂ ਵੀ ਹੈਗਾ। ਪਦ ਸੇਵਾ, ਕੀਰਤਨ 'ਚ ਜਿਨ੍ਹਾਂ ਦਾ ਮਨ ਜੁੜ ਕੇ ਬਰਾਗੀ ਹੋ ਗਿਆ, ਉਹ ਸੰਗਤ ਦੇ ਜੋੜੇ ਝਾੜੂਗਾ, ਦੁਆ ਨਹੀਂ ਝਾੜ ਸਕਦਾ। ਕੀਰਤਨ ਤੋਂ ਬਾਅਦ ਚਰਨਾਂ ਦੀ ਸੇਵਾ ਪੈਦਾ ਹੋਊਗੀ, ਅਤੇ ਜਿਹਦੇ ਮਨ 'ਚ ਚਰਨਾਂ ਦੀ ਸੇਵਾ ਪੈਦਾ ਹੋਊਗੀ, ਅਰਚਾਨ, ਉਹ ਗੁਰੂ ਔਰ ਸੰਗਤ ਦੇ ਉੱਤੇ ਫੁੱਲਾਂ ਦੀ ਵਰਖਾ, ਸੁਗੰਧੀ ਵਾਲੇ ਦਰਵ ਛਿੜਕੂਗਾ, ਉਹ ਮਹਾਨ ਸਮਝੂ ਪੇ ਮਹਾਨ। ਦੂਜੇ 'ਤੇ ਫੁੱਲ ਉਹੀ ਸੁੱਟੂਗਾ ਜਿਹੜਾ ਦੂਜੇ ਨੂੰ ਮਹਾਨ ਸੁੱਟੂ, ਦੂਜੇ 'ਤੇ ਸੁਗੰਧੀ ਉਹੀ ਛਿੜਕੂ ਜਿਹੜਾ ਮਹਾਨ ਸਮਝੂ। ਜਿਹੜਾ ਮਹਾਨ ਨਹੀਂ ਸਮਝਦਾ, ਉਹ ਤਾਂ ਰੇਤੇ 'ਤੇ ਬੁੱਕ ਪਾਊਗਾ ਜਾਂ ਥੁੱਕੂਗਾ ਕਿਸੇ ਦੇ ਮੂੰਹ 'ਚ। ਪਰ ਜਿਹੜੇ ਮਹਾਨ ਆ, ਉਹ ਥੁੱਕ ਵਾਲਿਆਂ ਨੂੰ ਵੀ ਬਦਲ ਦਿੰਦੇ। ਭਗਵਾਨ ਬੁੱਧ ਦੇ ਮੂੰਹ 'ਤੇ ਕਿਸੇ ਨੇ ਥੁੱਕਿਆ, ਸੰਗਤ ਜੀ ਚੇਲੇ ਥੁੱਕਿਆ ਨਾ, ਖੜੇ ਰਹੇ। ਚੇਲੇ ਕਹਿਣ ਲੱਗੇ, ਮਹਾਰਾਜ ਤੁਹਾਡੀ ਖੇਮਾ ਦੀ ਕੋਈ ਹੱਦ ਹੋਣੀ ਚਾਹੀਦੀ, ਦੁਨੀਆਂ ਗਾਹਾਂ ਹੀ ਵਧੀ ਜਾਂਦੀ, ਤੁਸੀਂ ਨਾ ਆਪ ਕਹਿੰਦੇ ਨਾ ਸਾਨੂੰ ਕਹਿਣ ਦਿੰਦੇ। ਕਹਿਣ ਲੱਗੇ, ਤੁਸੀਂ ਕੋ ਘਬਰਾਈ ਜਾਂਦੇ, ਇਹਦੇ ਵਿਚਾਰੇ ਕੋ ਹੈ ਹੀ, ਥੁੱਕ ਸੀ ਹੋਰ ਦਿੰਦਾ ਵੀ ਕੀ, ਗੱਜ ਕੇ ਬੋਲੋ, ਥੁੱਕ ਹੀ ਸੀ ਹੋਰ ਕੀ ਦਿੰਦਾ। ਇੱਕ ਕੋਈ ਗਾਲਾਂ ਕੱਢੀ ਗਿਆ, ਜਿਲੇ ਕੱਢ ਹਟਿਆ, ਕਹਿੰਦੇ ਗਾਲਾਂ ਕੱਢੀਆਂ ਤਾਂ ਅੰਦਰੋਂ ਕੱਢ ਦਿੰਦਾ, ਅਸੀਂ ਸਾਂਭ ਲੈਂਦੇ ਹਾਂ, ਮੈਨੂੰ ਕੱਢੀਆਂ, ਅਸੀਂ ਸਾਂਭ ਲਈਦੀਆਂ ਵੀ ਸਾਨੂੰ ਕੱਢੀਆਂ, ਹੁਣ ਤਾਂ ਅੰਦਰੋਂ ਕੱਢ ਦਿੱਤੀਆਂ, ਜਿਲੇ ਮੁੱਕ ਜਾਂਦੀਆਂ ਫਿਰ ਚੁੱਪ ਹੋ ਜਾਂਦਾ, ਅਸੀਂ ਆਰਾਮ ਲੈਂਦੇ, ਸਾਨੂੰ ਗਾਲਾਂ ਕੱਢੀਆਂ, ਅਸੀਂ ਗੁੱਸੇ ਨਾਲ ਭਰ ਜਾਂਦੇ ਹਾਂ, ਅਸੀਂ ਭਰ ਜਾਂਦੇ ਗੁੱਸੇ ਨਾਲ, ਫਿਰ ਸਾਨੂੰ ਗਾਲਾਂ ਕੱਢੀਆਂ, ਹੁਣ ਤਾਂ ਕੱਢਤੀਆਂ ਆਪਣੇ ਅੰਦਰੋਂ, ਹੌਲਾ ਹੋ ਗਿਆ। ਅਤੇ ਜਿਨ ਰੱਖ ਲਈਆਂ, ਉਹ ਦੇਖ ਲਓ ਕਿੱਥੇ ਦੇ ਜਾਂਦਾ, ਫਿਰ ਗਾਲਾਂ ਕੱਢੀ ਗਏ ਕੱਢੀ ਗਏ, ਹੁਣ ਕਿੰਨੀਆਂ ਕਿ ਨਿਕਲਣੀਆਂ, ਅਸੀਂ ਮੁੱਕਣੀਆਂ ਸੀ ਨਾ, ਚੁੱਪ ਹੋ ਗਿਆ। ਕਹਿਣ ਲੱਗੇ, ਗੁਰਮੁਖ ਪਿਆਰਿਆ, ਇੱਕ ਗੱਲ ਪੁੱਛ ਲਈਏ, ਕੋਈ ਬੰਦਾ ਕਿਸੇ ਨੂੰ ਕੋਈ ਚੀਜ਼ ਦੇਵੇ, ਉਹ ਲਵੇ ਨਾ, ਚੀਜ਼ ਕਿਹਦੀ ਹੋਈ? ਕਹਿੰਦਾ ਜਿੰਨ ਦਿੱਤੀ ਉਹਦੀ ਹੋਈ। ਕਹਿੰਦੇ ਦਹਾਂ ਗਾਲਾਂ ਕੱਢੀਆਂ, ਸਾਨੂੰ ਲੋੜ ਨਹੀਂ। ਬਾਸ ਜੀ ਚਰਨੀ ਡਿੱਗ ਪਿਆ, ਇੱਡੀ ਖਿਮਾ। ਉਹਨਾਂ ਦਾ ਇੱਕ ਚੇਲਾ ਪੂਰਨ ਹੋਇਆ, ਉਹਨੂੰ ਕਹਿੰਦੇ ਹੁਣ ਜੋ ਸਾਤੋਂ ਤੈਨ ਲੈਣਾ ਸੀ ਲੈ ਲਿਆ, ਹੁਣ ਤੂੰ ਕੋਈ ਇਲਾਕਾ ਚੁਣ ਲਾ ਵੀ ਜਿੱਥੇ ਜਾ ਕੇ ਤੈਨੂੰ ਧਰਮ ਦਾ ਪ੍ਰਚਾਰ ਕਰ, ਤੈਨੂੰ ਜੋ ਅਸੀਂ ਸਮਝਾਉਣਾ ਸੀ ਦੱਸਣਾ ਸੀ ਕਰਨਾ ਕਰ ਦਿੱਤਾ। ਉਹਨ ਜੀ ਇਲਾਕਾ ਚੁਣਿਆ ਕਲਿੰਗ ਦਾ, ਉਹ ਸਾਰਾ ਬਦਮਾਸ਼ਾਂ ਦਾ ਇਲਾਕਾ, ਉੱਥੇ ਛੁੱਟ ਬਰਾਈ ਤੋਂ ਕੰਮੇ ਹੀ ਕੋਈ ਨਹੀਂ, ਲੁੱਟ ਲੈਂਦੇ ਬੰਦੇ ਮਾਰ ਕੇ ਖਾ ਜਾਂਦੇ। ਕਹਿਣ ਲੱਗੇ ਇਲਾਕਾ ਦੇ ਉੱਤੇ ਚੁਣ ਲਿਆ ਆਪ, ਬੜਾ ਜਾਹਲ ਲੋਕਾਂ ਦਾ ਇਲਾਕਾ, ਤੂੰ ਜਦੋਂ ਉੱਥੇ ਜਾਏਗਾ ਪ੍ਰਚਾਰ ਲਈ, ਤੈਨੂੰ ਗਾਲਾਂ ਕੱਢਣਗੇ, ਤੂੰ ਕੀ ਕਰੇਗਾ? ਕਹਿਣ ਲੱਗੇ, ਮੈਂ ਸਮਝਾਂਗਾ, ਇਹਨਾਂ ਦਾ ਧੰਨਵਾਦ ਹੈ ਵੀ ਗਾਲਾਂ ਨੇ ਮੇਰਾ ਛੁਟਕਾਰਾ ਹੋ ਗਿਆ, ਇਹ ਮੈਨੂੰ ਕੁੱਟ ਵੀ ਸਕਦੇ ਸੀ। ਕਹਿੰਦੇ ਜੇ ਫਿਰ ਤੈਨੂੰ ਕੁੱਟਣ, ਉਹ ਫਿਰ ਫਿਰ ਮੈਂ ਸਮਝਾਂਗਾ ਕਿ ਮੈਨੂੰ ਫੱਟੜ ਵੀ ਕਰ ਸਕਦੇ ਸੀ, ਕੁੱਟਣ ਨਹੀਂ ਕੰਮ ਸਰ ਗਿਆ, ਕਹਿੰਦੇ ਜੇ ਫੱਟੜ ਕਰ ਦੇਣ। ਫਿਰ ਮੈਂ ਸਮਝਦਾ ਵੀ ਮੈਨੂੰ ਵੱਢ ਵੀ ਸਕਦੇ ਸੀ, ਮੇਰਾ ਹੱਥ ਪੈਰ ਲੱਤ ਪੈਰ ਵੱਢ ਸਕਦੇ ਸਨ, ਪੀਨੇ ਨਾਲ ਹੀ ਛੁਟਕਾਰਾ ਹੋ ਗਿਆ, ਵੱਢਿਆ ਵੀ ਰਾਜ਼ੀ ਹੋ ਜਾਂਦਾ, ਵੱਢਿਆ ਰਾਜ਼ੀ ਹੋ ਜਾਂਦਾ, ਡਾਕਟਰ ਰਾਜ਼ੀ ਕਰ ਦਿੰਦੇ। ਕਹਿੰਦੇ ਜੇ ਫਿਰ ਤੈਨੂੰ ਮਾਰ ਦੇਣ, ਕਹਿੰਦੇ ਫਿਰ ਮੈਂ ਇਹ ਕਰਾਂਗਾ ਕਿ ਚਲੋ ਮੈਂ ਆਪਣਾ ਜੀਵਨ ਸਵੱਛ ਲੈ ਕੇ ਚਲ ਗਿਆ। ਕਹਿੰਦੇ ਸ਼ਾਬਾਸ਼, ਜਦੋਂ ਧਰਮ ਪ੍ਰਚਾਰਕ ਦੀ ਬਿਰਥੀ ਇੱਥੇ ਆ ਕੇ ਖੜ ਜਾਏ, ਉਹ ਲੋਕਾਂ ਨੂੰ ਧਰਮ ਦਾ ਉਪਦੇਸ਼ ਦੇ ਸਕਦਾ। ਅੱਜ ਕੱਲ੍ਹ ਤਾਂ ਕਿਸੇ ਨੂੰ ਕਹਿ ਕੇ ਦੇਖ ਲਓ ਉਂਗਲ ਕਰਕੇ ਉਹਦੀ ਉਂਗਲ ਵੱਢਣ, ਅਸੀਂ ਉਂਗਲੀ ਤੋਂ ਸਿੱਖਿਆ ਨਹੀਂ ਲੈਂਦੇ, ਉਂਗਲਾਂ ਫੜ ਕੇ ਬਹਿ ਗਏ। ਕਿਸੇ ਨੂੰ ਪੁੱਛਿਆ ਰਾਹ, ਉਹ ਉਂਗਲ ਕਰਦਾ, ਇਉਂ ਕੋਈ ਉਂਗਲ ਫੜ ਕੇ ਬਹਿ ਜਾਏ ਤੇ ਬਾਟ ਮੁੱਕ ਜੂ। ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੀ ਉਂਗਲ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਪਰਮੇਸ਼ਰ ਦੇ ਰਾਹ ਤੇ ਤੁਰਨ ਦਾ ਉਪਦੇਸ਼ ਦਿੰਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜੱਫਾ ਮਾਰ ਕੇ ਬਹਿ ਗਏ, ਸਾਡਾ ਸਿੱਖਾਂ ਦਾ ਗੁਰੂ ਹੈ, ਤੇ ਜੋ ਵਿੱਚ ਲਿਖਿਆ ਜਿੱਧਰੇ ਗੁਰੂ ਨਾਨਕ ਦੀ ਉਂਗਲ ਇਸ਼ਾਰਾ ਕਰਦੀ ਉੱਧਰ ਇੱਕ ਪੈਰ ਵੀ ਨਹੀਂ ਤੁਰ ਰਹੇ, ਸਿਰਫ ਜੱਫੇ ਪਾਵਾ ਬਹਿ ਗਏ ਸਾਡਾ ਗੁਰੂ ਗ੍ਰੰਥ ਸਾਹਿਬ। ਜੋ ਵਿੱਚ ਲਿਖਿਆ ਉਹ ਮੰਨਦੇ, ਜਿਹੜਾ ਇਸ਼ਾਰੇ ਸਮਝ ਕੇ ਤੁਰ ਪਿਆ ਉਹ ਪਹੁੰਚੂਗਾ ਮਕਾਮ ਤੇ, ਉਹਲੇ ਮਜ਼ਲ ਜਿਹੜੀ ਹੈ ਹੱਥ ਆਵੇ। ਵੱਡਿਆਂ ਪੁਰਖਾਂ ਵਿੱਚ ਸਾਧ ਸੰਗਤ ਜੀ ਇਤਨੇ ਵੱਡੇ ਵੱਡੇ ਵਿਸ਼ਾਲ ਗੁਣ ਹੁੰਦੇ ਹਨ, ਜਿਨ੍ਹਾਂ ਕਰਕੇ ਪਰਮੇਸ਼ਰ, ਬਾਕੀ ਸਾਰੇ ਸੰਸਾਰ ਦੇ ਰਿਖੀਆਂ ਮੁਨੀਆਂ ਨੇ ਕਿਹਾ ਵੀ ਰੱਬ ਹੈਗਾ, ਬੁੱਧ ਨੇ ਨਹੀਂ ਕਿਹਾ। ਹਿੰਦੂ ਮਤ ਵਿੱਚ ਸ਼ਬਦ ਵਰਤਿਆ ਬ੍ਰਾਹਮਣ, ਬ੍ਰਾਹਮਣ ਦਾ ਮੈਨੇ ਹੁੰਦਾ ਫਲਾਓ ਵਿੱਚ ਵਿਸਥਾਰ ਵਿੱਚ ਜਾਣਾ, ਫਲਾਓ ਕਰ, ਬ੍ਰਹਮ ਅੱਖਰ ਜਿਹੜਾ ਵਿਸਥਾਰ ਦਾ। ਤੇ ਬੁੱਧ ਨੇ ਇਹਦੇ ਉਲਟ ਵਰਤਿਆ ਸ਼ਰਮਣ, ਰੁਕ ਜਾਓ ਤੁਸੀਂ ਕਿੰਨਾ ਕੁ ਫਲਾਓ ਕਰੋਗੇ, ਰਾਜ ਦਾ ਕਿੰਨਾ ਕੁ ਵਿਸਥਾਰ ਕਰੂ, ਉਹਨੂੰ ਵੀ ਥੱਕ ਟੁੱਟ ਕੇ ਰੋਕਣਾ ਖੋਦ ਲੋ। ਸਿਕੰਦਰ ਨੇ ਜੁਨਾਨ ਚੋਂ ਜਾ ਕੇ ਆਪਣਾ ਦੇਸ਼ ਕਾਬੂ ਕੀਤਾ, ਉੜਕ ਬਹਿ ਗਿਆ, ਬਹਿ ਗਏ। ਅਮਰੀਕਾ ਨੇ ਇਹਨਾਂ ਬੱਤੀਆਂ ਦੇਸ਼ਾਂ ਨੇ ਇਰਾਕ ਤੇ 1500 ਜਹਾਜ਼ ਲਾ ਕੇ ਬੰਬ ਸਿੱਟੇ, ਉੜਕ ਬਹਿ ਗਏ, ਉਹ ਵੀ ਥੱਕ ਟੁੱਟ ਕੇ ਬਹਿ ਗਿਆ ਕਿ ਨਹੀਂ, ਬਹਿ ਗਿਆ ਰਾਮ ਨੂੰ। ਆ ਪੰਜਾਬ 'ਚ ਕਿੰਨੇ ਮੁੰਡੇ ਮਾਰ ਮਾਰ ਕੇ ਮਾਰ ਕੇ ਹੁਣ ਬਹਿ ਗਿਆ ਰਾਮ ਨੂੰ। ਉੜਕ ਰੁਕਣਾ ਪਊਗਾ, ਤੁਸੀਂ ਸਾਰਾ ਦਿਨ ਟੁੱਟ ਟੁੱਟ ਕੇ ਫੈਕਟਰੀਆਂ ਦੁਕਾਨਾਂ 'ਚ ਕਾਰੋਬਾਰ ਕਰਦੇ ਹਾਂ ਖੇਤੀਆਂ ਪੱਤੀਆਂ ਦਾ, ਸ਼ਾਮ ਨੂੰ ਤੁਹਾਨੂੰ ਰੁਕਣਾ ਪਊਗਾ, ਕਿੰਨਾ ਕੁ ਦੌੜੋਗੇ, ਉੜਕ ਰੁਕਣਾ ਪਊਗਾ। ਉਸ ਨੇ ਬੁੱਧ ਨੇ ਅੱਖਰ ਚੁਣਿਆ ਸ਼ਰਮਣ, ਰੁਕ ਜਾਓ। ਉਹਨੇ ਅੱਖਰ ਚੁਣਿਆ ਰੱਬ ਹੈਗਾ, ਉਹਨੇ ਕਿਹਾ ਵੀ ਹੈਗਾ, ਉਹਨੇ ਗੱਲ ਹੀ ਨਹੀਂ ਕੀਤੀ। ਕਈਆਂ ਲੋਕਾਂ ਨੇ ਕਹਿਤਾ ਬੁੱਧ ਨਾਸਤਕ ਆ, ਉਹਨਾਂ ਦੀ ਬੜੀ ਭਾਰੀ ਭੁੱਲ ਆ। ਬੁੱਧ ਵਰਗਾ ਦੁਨੀਆ 'ਤੇ ਆਸਤਕ ਬੰਦਾ ਕੋਈ ਨਹੀਂ, ਉਹਨੇ ਗੱਲ ਕਿਉਂ ਨਹੀਂ ਕੀਤੀ। ਹੁਣ ਮੈਂ ਤੁਹਾਨੂੰ ਕਹਿੰਦਾ ਰੱਬ ਹੈਗਾ, ਤੁਹਾਨੂੰ ਦਿਸ ਪਿਆ, ਮੇਰੇ ਕਹਿਣ ਨਾਲ ਤਸੱਲੀ ਹੋ ਗਈ ਜਾਂ ਦੂਜਿਆਂ ਦੇ ਕਹਿਣ ਨਾਲ ਹੋ ਗਈ। ਉਹ ਕਹਿੰਦਾ ਤੁਸੀਂ ਇਸ ਗੱਲ ਦੇ ਵਿਵਾਦ 'ਚ ਕਿਉਂ ਪੈਨੇ, ਹੈਗਾ ਨਹੀਂ ਹੈਗਾ, ਤੁਹਾਨੂੰ ਜਿਹੜੀ ਮੈਂ ਸਾਧਨਾ ਦੱਸਦਾ ਉਹ ਕਰੋ, ਜਦੋਂ ਸਾਧਨਾ ਕਰਨਾ ਤੁਸੀਂ ਉਸ ਅਵਸਥਾ 'ਤੇ ਪਹੁੰਚ ਜਾਓਗੇ, ਤੁਸੀਂ ਬੋਲੋ ਹੈਗਾ ਕਿ ਨਹੀਂ ਹੈਗਾ, ਗੱਜ ਕੇ ਬੋਲੋ, ਤੁਸੀਂ ਆਪਣੇ ਮੂੰਹੋਂ ਬੋਲੋ, ਮੇਰੇ ਕਹੇ 'ਤੇ ਯਕੀਨ ਨਾ ਕਰੋ। ਸੋ ਸਾਧ ਸੰਗਤ ਜੀ ਫਿਰ ਆ ਗਈ ਕੀਰਤਨ, ਕੀਰਤਨ ਤੋਂ ਬਾਅਦ ਆਇਆ ਪਦ ਸੇਵਾ, ਅਤੇ ਗੁੱਸਾ ਨਾ ਕਰਿਓ, ਜਿਹੜੇ ਸਾਡੇ ਭਾਈਚਾਰੇ ਦੇ ਨਾ ਗ੍ਰੰਥੀ ਰਾਗੀ ਗਿਆਨੀ ਅਤੇ ਜਾਂ ਸਾਡੇ ਸਾਧਾਂ 'ਚ ਲੈ ਲਓ, ਇਹ ਸੇਵਾ ਕਰਨੀ ਛੱਡ ਜਾਂਦੇ, ਆਪਣੀ ਕਰਾਉਣੀ ਸ਼ੁਰੂ ਕਰ ਦਿੰਦੇ। ਸੇਵਾ ਛੱਡ ਜਾਂਦੇ, ਕੀਰਤਨ ਦੇ ਵਿੱਚੋਂ ਸੇਵਾ ਦਾ ਜਨਮ ਹੋਇਆ ਪਦ ਸੇਵਾ। ਪਦ ਸੇਵਾ ਦਾ ਮਤਲਬ ਕੀ ਆ, ਸੇਵਾ ਕਰਨਾ, ਪੈਰਾਂ ਦੀ ਸੇਵਾ ਕਰਨਾ ਸਾਰੇ ਸਰੀਰ ਦੀ ਸੇਵਾ ਮੰਨੀ ਜਾਂਦੀ ਹੈ। ਕਦੀ ਤੁਸੀਂ ਕਿਸੇ ਨੂੰ ਕਿਹਾ ਸਾਡੇ ਘਰ ਸਿਰ ਸਿਰ ਪਾਓ ਜੀ, ਜਦੋਂ ਕਹੋਗੇ ਚਰਨ ਪਾਓ। ਹੁਣ ਸੰਗਤ ਇੰਨੀ ਆਉਂਦੀ ਹੈ, ਕੋਈ ਰੁਮਾਲ ਲੈ ਕੇ ਕਿਸੇ ਦਾ ਮੂੰਹ ਝਾੜਦਾ, ਜਾਂ ਤਾਂ ਚਰਨ ਝਾੜਾਂਗੇ ਜਾਂ ਜੋੜਾ ਝਾੜਾਂਗੇ। ਦਰਖਤ ਦੇ ਜੜ੍ਹ ਨੂੰ ਪਾਣੀ ਪਾ ਦਈਏ, ਟਾਹਣੀਆਂ ਨੂੰ ਆਪੇ ਚੱਲ ਜਾਂਦਾ। ਚਰਨਾਂ ਦੀ ਸੇਵਾ ਕਰਨਾ ਸਾਰੇ ਸਰੀਰ ਦੀ ਸੇਵਾ ਹੋ ਜਾਂਦੀ ਹੈ। ਗੱਜ ਕੇ ਬੋਲੋ, ਇਸ ਕਰਕੇ ਮੱਥਾ ਕਦੀ ਕਿਸੇ ਦੇ ਸਿਰ ਨੂੰ ਨਹੀਂ ਟੇਕਿਆ, ਜਦੋਂ ਟੇਕਿਆ ਚਰਨਾ। ਦੁਰਯੋਧਨ ਕਹਿਣ ਲੱਗਾ, ਕ੍ਰਿਸ਼ਨ ਜੀ ਤੁਸੀਂ ਕਿਹਦੀ ਮਦਦ ਤੇ ਖੜੇ ਹੋਵੋਗੇ? ਮਹਾਂਭਾਰਤ ਦਾ ਯੁੱਧ ਤਾਂ ਨਿਸ਼ਚਿਤ ਹੋ ਗਿਆ। ਕਹਿਣ ਲੱਗੇ, ਸਵੇਰੇ ਜਿਹੜਾ ਮੇਰੇ ਮੱਥੇ ਪਹਿਲਾਂ ਲੱਗੂ। ਦੁਰਯੋਧਨ ਤੜਕੇ ਆ ਗਿਆ ਤੇ ਹੰਕਾਰ ਸੀ, ਜਿੱਦਾਂ ਸ਼ਰਧਾ ਹੁੰਦੀ ਵੀ ਭਗਵਾਨ ਨੇ ਮੱਥਾ ਟੇਕਦਾ, ਚਰਨਾਂ 'ਚ ਖੜਦਾ, ਸਿਰ ਵੱਲ ਖੜ ਗਿਆ। ਕ੍ਰਿਸ਼ਨ ਜੀ ਚਾਦਰ ਲੈ ਕੇ ਲੇਟੇ ਰਹੇ। ਅਰਜਨ ਆਇਆ ਪੂਜਾ ਪਾਠ ਕਰਕੇ, ਚਰਨਾਂ 'ਚ ਬਸ ਐਵੇਂ ਖਲੋਤਾ, ਅੱਖਾਂ 'ਚ ਉਥਰੂ ਵਗਦੇ। ਮਹਾਰਾਜ ਨੇ ਜਿਲੇ ਚਾਦਰ ਲਈ, ਜਿਹੜਾ ਚਰਨਾਂ ਵੱਲ ਖੜੂਗਾ ਉਹ ਮਹਾਤਮਾ ਨੂੰ ਪਹਿਲਾਂ ਦਿਸੂਗਾ, ਜਿਹੜਾ ਸਿਰ ਵੱਲ ਖੜੂਗਾ ਉਹਦੇ ਵੱਲ ਨਿਗਾਹ ਥੋੜ੍ਹੀ ਜਾਣੀ, ਜਿਹੜਾ ਚਰਨਾਂ ਵੱਲ ਖੜੂਗਾ ਉਹਦੇ ਵੱਲ ਨਿਗਾਹ ਜਾਣੀ, ਦ੍ਰਿਸ਼ਟੀ ਉਹਦੇ 'ਤੇ ਪੈਣੀ। ਜਿਹੜਾ ਚਰਨਾਂ 'ਚ ਖੜੂ ਦ੍ਰਿਸ਼ਟੀ ਉਹਦੇ 'ਤੇ ਪਊ। ਜਿਲੇ ਤੁਸੀਂ ਸੰਤਾਂ ਨੂੰ ਮੱਥਾ ਟੇਕਦੇ ਹਾਂ, ਸੰਤਾਂ ਦਾ ਸਿਰ ਝੁਕਦਾ, ਉਹਨਾਂ ਦੀ ਦ੍ਰਿਸ਼ਟੀ ਪੈਂਦੀ ਤੁਹਾਡੇ 'ਤੇ। ਦ੍ਰਿਸ਼ਟੀ ਤਾਂ ਤਾਂ ਹੀ ਪਊ ਜੇ ਝੁਕਾਂਗੇ। ਸਾਧ ਸੰਗਤ ਜੀ ਕਹਿਣ ਲੱਗੇ, ਅਰਜਨ ਕਦੋਂ ਆਇਆ? ਅਸੀਂ ਤੇਰੀ ਮਦਦ 'ਤੇ ਜਾਵਾਂਗੇ। ਕਹਿੰਦਾ ਜੀ ਹੁਣੇ ਆਇਆ। ਦੁਰਯੋਧਨ ਕਹਿੰਦਾ, ਕ੍ਰਿਸ਼ਨ ਤੂੰ ਵੀ ਮਿਥਿਆ ਬੋਲਦਾ, ਉਹ ਹੀ ਗਵਾਲਿਆਂ ਦਾ ਪੁੱਤ ਨਿਕਲਿਆ ਨਾ। ਤੂੰ ਕਿਹਾ ਸੀ ਜਿਹੜਾ ਪਹਿਲਾਂ ਮੱਥੇ ਲੱਗੇ, ਮੈਨੂੰ 3 ਘੰਟੇ ਹੋਏ ਆਏ ਨੂੰ। ਕਹਿੰਦੇ ਘੰਟਿਆਂ ਦਾ ਸਵਾਲ ਨਹੀਂ, ਸਵਾਲ ਸੀ ਪਹਿਲਾਂ ਮੱਥੇ ਲੱਗਣ ਦਾ। ਕਹਿਣ ਲੱਗ ਗਏ, ਇੱਕ ਗੱਲ ਹੋਰ ਸੁਣ ਲਾ, ਜਿੱਧਰ ਅਸੀਂ ਜਾਵਾਂਗੇ ਉੱਧਰ ਮੇਰੀ ਸੈਨਾ ਨਹੀਂ ਜਾਊਗੀ, ਜਿੱਧਰ ਸੈਨਾ ਜਾਊ ਉੱਧਰ ਮੈਂ ਨਹੀਂ। ਕਹਿੰਦਾ ਮੈਂ ਤੇ ਤੋਂ ਇਕੱਲੇ ਤੂੰ ਕਿਲਣਾ, ਸੈਨਾ ਚਾਹੀਦੀ। ਅਰਜੁਨ ਨੂੰ ਕਿਹਾ ਤੂੰ ਵੇਖ ਲਾ। ਕਹਿੰਦੇ ਮੈਨੂੰ ਤੂੰ ਚਾਹੀਦਾ। ਗੱਜ ਕੇ ਬੋਲੋ, ਜਦੋਂ ਧਰਤਰਾਸ਼ਟਰ ਨੇ ਬਿਆਸ ਦੇ ਚੇਲੇ ਸੰਜੈ ਨੂੰ ਪੁੱਛਿਆ ਕਿ ਜਿੱਤ ਕਿਹਦੀ ਹੋਵੇਗੀ, ਉਹਨੂੰ ਦਿਵ ਨੇਤਰ ਮਿਲਿਆ ਸੀ, ਧਰਤਰਾਸ਼ਟਰ ਨੂੰ ਜੰਗ ਦੀਦਾ ਨਸ, ਉਹ ਉੱਥੇ ਬੈਠਾ ਦੱਸੀ ਜਾਂਦਾ ਸੀ ਹੁਣ ਆਹ ਹੋ ਰਿਹਾ। ਸੰਜੇ ਨੇ ਇਹ ਕਿਹਾ ਕਿ ਧਰਤਰਾਸ਼ਟਰ ਗੱਲ ਸੁਣ ਲਾ ਚੰਗੀ ਤਰ੍ਹਾਂ, ਜਿੱਧਰ ਕ੍ਰਿਸ਼ਨ ਆ ਜਿੱਤ ਉੱਧਰ ਹੋਵੇਗੀ। ਅਤੇ ਫਿਰ ਹੋਈ ਉੱਧਰੇ। ਹੁਣ ਦ੍ਰੋਪਦੀ ਨੇ ਕਿਹਾ, ਕ੍ਰਿਸ਼ਨ ਤੂੰ ਮੇਰੀ ਮਦਦ ਕੀਤੀ। ਕ੍ਰਿਸ਼ਨ ਕਹਿਣ ਲੱਗੇ, ਮੈਂ ਨਹੀਂ ਤੇਰੀ ਮਦਦ ਕੀਤੀ। ਅਖੇ ਮੇਰਾ ਨੰਗੇਜ ਤੁਸੀਂ ਕੱਜਿਆ? ਕਹਿੰਦੇ ਮੈਂ ਨਹੀਂ ਕੱਜਿਆ। ਮੂੰਹ ਦੇ ਨਾਲ ਤਾਂ ਇੱਕ ਬਚਨ ਬੋਲਿਆ ਜਿਹਦੇ ਕਰਕੇ ਸਭਾ ਵਿੱਚ ਤੇਰੀ ਬੇਪੱਤੀ ਦਾ ਕਾਰਨ ਬਣਿਆ, ਹੱਥਾਂ ਨਾਲ ਕੋਈ ਦਾਨ ਕੀਤਾ ਸੀ ਜਿਹਦੇ ਕਰਕੇ ਤੇਰੇ ਪੜਦੇ ਕੱਜੇ ਗਏ। ਇਹਨਾਂ ਨੇ ਜੀ ਮਹਿਲ ਬਣਾਏ, ਜਿੱਥੇ ਬੰਦੇ ਨੇ ਦਰਵਾਜ਼ੇ 'ਚ ਲੰਘਣਾ ਤਾਂ ਉਹ ਇਉਂ ਲੱਗਦਾ ਸੀ ਵੀ ਦਰਵਾਜ਼ਾ ਤੇ ਹੁੰਦੀ ਮੋਹਰੇ ਕੰਧ ਸੀ। ਜਿੱਥੇ ਪਾਣੀ ਸੀ ਉੱਥੇ ਸੁੱਕਾ ਹੋਣਾ, ਜਿੱਥੇ ਸੁੱਕਾ ਹੁੰਦਾ ਸੀ ਉੱਥੇ ਘੜਾਮ ਡਿੱਗ ਪਾਉਣਾ। ਜਿਲੇ ਦੁਰਯੋਧਨ ਆਇਆ ਮੁਗਟਧਾਰੀ ਰਾਜਿਆਂ ਨੂੰ, ਇਹ ਨਾ ਸਮਝਿਆ ਦਰਵਾਜ਼ਾ, ਠਾ ਦੇਣੀ ਸਿਰ ਉਹਦਾ ਕੰਧ 'ਚ ਵੱਜਾ, ਉੱਥੇ ਹੱਸਿਆ ਤਾੜੀਆਂ ਮਾਰੀ। ਫਿਰ ਅੰਦਰ ਗਿਆ, ਜਿੱਥੇ ਸਾਹ ਸੁੱਕਾ ਸੀ ਲੱਗਦਾ ਉੱਥੇ ਘੜਾਮ ਟੋਏ 'ਚ ਡਿੱਗ ਪਿਆ। ਜਿੱਥੇ ਟੋਏ ਸੀ ਉੱਥੇ ਸਾਧ ਸੰਗਤ ਜੀ ਉਵੇਂ ਲੰਘਣ ਦੀ ਕੋਸ਼ਿਸ਼ ਕੀਤੀ, ਜਿੱਥੇ ਟੋਏ ਸੀ ਉੱਥੇ ਇਉਂ ਲੱਗਦਾ ਸੀ ਵੀ ਮੰਜੇ ਡਾਹੇ ਹੋਏ, ਉੱਥੇ ਟੋਇਆਂ 'ਚ ਡਿੱਗਿਆ। ਇਸ ਤਰ੍ਹਾਂ ਦੇ ਕੁਝ ਕ੍ਰਿਸ਼ਮੇ ਉਹਨਾਂ ਦਿਨਾਂ 'ਚ ਸੀ। ਦੇਖ ਲਓ ਸੈਂਸ ਕਿਹੋ ਜਿਹੀ ਹੋ ਗਈ। ਉੱਤੇ ਦ੍ਰੋਪਦੀ ਝਰੋਖੇ 'ਚ ਬੈਠੀ, ਕਹਿੰਦੀ ਅੰਨੇ ਦਾ ਅੰਨਾ ਹੀ ਰਿਹਾ ਨਾ, ਹੁਣ ਗੱਲ ਬੜੀ ਮਾੜੀ। ਇਹਦਾ ਵੀ ਤਾਂ ਸਹੁਰਾ ਲੱਗਦਾ ਸੀ, ਸਹੁਰੇ ਦਾ ਭਰਾ ਸੀ। ਉਹ ਜਿਹੜੀ ਬੋਲੀ ਮਾਰੀ ਦੁਰਯੋਧਨ ਨੇ ਉਸ ਵੇਲੇ ਪਰਣ ਕੀਤਾ, ਮੈਂ ਤੈਨੂੰ ਦੱਸੂੰਗਾ ਕਿਸੇ ਟਾਈਮ, ਤੇਰੀ ਜ਼ਬਾਨ ਨੇ ਤੈਨੂੰ ਸਭਾ ਵਿੱਚ ਲਿਆਂਦਾ, ਦਸਾਸਨ ਪਟਿਆਂ ਤੋਂ ਖਿੱਚ ਕੇ ਲਿਆ ਔਰ ਅਲਫ ਨੰਗੀ ਤੱਕ। ਜੇ ਤੈਨੂੰ ਖਿੱਚ ਕੇ ਲੈ ਵੀ ਆਉਂਦੇ ਅਲਫ ਨੰਗੀ ਤੱਕ ਨਾ ਪਹੁੰਚਣਾ, ਤੇਰੀ ਬੋਲ ਬੋਲਿਆ ਜਿਹੜਾ ਉਹਨੇ ਤੈਨੂੰ ਇੱਥੇ ਤੱਕ ਪਹੁੰਚਾਇਆ, ਜਿਹੜਾ ਤੇਰਾ ਪੜਦਾ ਰਿਹਾ ਉਹ ਵੀ ਸੁਣ ਲਾ। ਹੁਣ ਕ੍ਰਿਸ਼ਨ ਜੀ ਕਹਿੰਦੇ ਮੈਂ ਨਹੀਂ ਪੜਦੇ ਕਜੇ, ਸਾਰੀ ਦੁਨੀਆ ਇਹ ਸੁਣਾਉਂਦੀ ਕ੍ਰਿਸ਼ਨ ਨੇ ਪੜਦੇ ਕਜੇ, ਪਰ ਕ੍ਰਿਸ਼ਨ ਜੀ ਕਹਿੰਦੇ ਮੈਂ ਨਹੀਂ ਕਜੇ। ਕਹਿੰਦੇ ਫਿਰ ਇਹ ਕਿਵੇਂ ਪਤ ਮੇਰੀ? ਕਹਿੰਦੇ ਤੂੰ ਇੱਕ ਵਾਰੀ ਇਸ਼ਨਾਨ ਕਰਨ ਗਈ ਸੀ, ਦਰਵਾਸ਼ਾ ਜੀ ਦਰਿਆ 'ਚ ਨਹਾਉਂਦੇ ਸਨ, ਉਹਨਾਂ ਦੀ ਲਗੋਟੀ ਪਾਣੀ 'ਚ ਰੁੜ ਗਈ। ਤੁਸੀਂ ਕਿਹਾ ਮਹਾਰਾਜ ਪਿਤਾ ਜੀ ਅਸੀਂ ਇਸ਼ਨਾਨ ਕਰਨਾ ਬਾਹਰ ਆਓ, ਉਹਨੇ ਕਿਹਾ ਮੇਰੇ ਪਾ ਬਾਸਤਰ ਕੋਈ ਨਹੀਂ, ਤਨ ਕੱਜਣ ਨੂੰ ਬਾਸਤਰ ਦਿਓ ਫਿਰ ਮੈਂ ਬਾਹਰ ਆਵਾਂ। ਬਾਕੀ ਕਿਸੇ ਨੇ ਹੌਂਸਲਾ ਨਾ ਕੀਤਾ, ਤੂੰ ਸਾੜੀ ਪਾੜ ਪਾੜ ਸਿੱਟੀ ਗਈ। ਇੱਕ ਲੀਰ ਉਹਦੇ ਹੱਥ ਆਈ, ਨੰਗੇਜ ਕੱਟ ਕੇ ਦਰਵਾਸ਼ਾ ਬਾਹਰ ਆਇਆ। ਉਹਨੇ ਕਿਹਾ ਕਿ ਤੈਂ ਮੇਰੇ ਪੜਦੇ ਕੱਚੇ ਜਾਂ ਪਰਮੇਸ਼ਰ ਤੇਰੇ ਵੀ ਕਿਸੇ ਸੰਕਟ ਵੇਲੇ ਕਜੂਗਾ? ਕ੍ਰਿਸ਼ਨ ਜੀ ਕਹਿੰਦੇ ਮੈਂ ਨਹੀਂ ਤੇਰੀ ਲੱਜਿਆ ਰੱਖੀ, ਉਹ ਜਿਹੜਾ ਹੱਥੀਂ ਦਾਨ ਕੀਤਾ ਸੀ ਕਿਸੇ ਸਾਧੂ ਦਾ ਨੰਗੇਜ ਕੱਜਣ ਵਾਸਤੇ ਉਹ ਕੱਪੜੇ ਅੱਜ ਇਹ ਬਣ ਗਏ। ਕਿਸੇ ਵੇਲੇ ਦਾ ਦਾਨ ਉੱਥੇ ਭਾਈ ਗੁਰਦਾਸ ਨੇ ਦਿਟਾਂਤ ਲਿਖਿਆ, ਦੋਨੋਂ ਹੀ ਲਿਖੇ ਹੈ, ਨੰਗੀ ਕਰਨ ਵਾਲਾ ਵੀ ਤੇ ਕੱਜਣ ਵਾਲਾ ਵੀ। ਅੰਦਰ ਸਾਹਿਬ ਦਸਾਸ ਨੇ ਮੱਥੇ ਵੱਲ ਦਰੋਪਤਾ ਦੂਤਾਂ ਨੂੰ ਫਰਮਾਇਆ, ਨੰਗੀ ਕਰੋ ਪਚਾਲੀ ਬਣਦੀ, ਆਉਂਦਾ ਕਿ ਨਹੀਂ ਆਉਂਦਾ। ਤੇ ਦੂਜਾ ਵੀ ਕਵਿਤਾ ਜੀ ਦਿੱਤਾ ਉਹਨਾਂ ਨੇ, ਦਈ ਸੀ ਕਪੀਲ ਮਾਤਰੇ ਜਗੀਸ਼ਰੇ, ਕਪੀਨ ਲਗੋਟੀ ਜੋਗੀ ਲੀਰ ਦਰੋਪਦੀ ਨੇ ਉਹ ਰਿਸ਼ੀ ਨੂੰ ਦਿੱਤੀ ਸੀ। ਉਹ ਲਗੋਟੀ ਜੋਗਾ ਕੱਪੜੇ ਦਾ ਦਿੱਤਾ ਦਾਨ ਅੱਜ ਸਭਾ ਚ ਉਹਦੀ ਇੱਜ਼ਤ ਦਾ ਕਾਰਨ ਬਣ ਗਿਆ, ਤੇ ਰਸਨਾ ਤੋਂ ਜਿਹੜਾ ਬੀਜ ਬੀਜਿਆ ਸੀ ਉਹ ਨੰਗੇ ਕਰਨ ਦਾ ਕਾਰਨ ਬਣਿਆ। ਤਾਂ ਹੀ ਮਹਾਰਾਜ ਕਹਿੰਦੇ, ਫਿੱਕਾ ਬੋਲ ਬਗੁਚਣ, ਸੁਣ ਮੂਰਖ ਮਨ ਅਜਾਣ। ਫਿੱਕਾ ਬੋਲ ਬੋਲਣਾ, ਭੈੜਾ ਬਚਨ ਬੋਲਣਾ, ਇੱਕ ਇੱਕ ਦ੍ਰਿਸ਼ਟਾਂਤ ਚੋਂ ਕਿੰਨੀਆਂ ਕਿੰਨੀਆਂ ਸਿੱਖਿਆਵਾਂ ਸਾਧ ਸਿੰਘ ਜੀ ਮਿਲਦੀਆਂ। ਪਾਦ ਸੇਵਾ ਕੀਰਤਨ ਚੋਂ ਪੈਦਾ ਹੋਈ, ਅਰਚਾਨ ਜੜਾ ਸਾਹ ਦਾਸਾ ਭਾਵ ਚਰਨਾਂ ਦਾ ਸੇਵਾਦਾਰ ਬਣੂਗਾ ਨਾ, ਉਹ ਸੁਗੰਧੀ ਵਾਲੀ ਚੀਜ਼ ਬਾਅਦ 'ਚ ਛੜੂ। ਆਪਾਂ ਪਹਿਲੀਆਂ ਕਲਾਸਾਂ ਪਾਸ ਨਹੀਂ ਕਰਦੇ, ਸਿੱਧਾ ਹੀ ਸਪਰੇਅ ਚੁੱਕ ਲੈਂਦੇ ਹਾਂ, ਗੱਜ ਕੇ ਬੋਲੋ। ਇਸੇ ਕਰਕੇ ਅਸੀਂ ਕਮਜ਼ੋਰ ਰਹਿ ਜਾਂਦੇ ਹਾਂ। ਹੁਣ ਸਿੱਧਾ ਆਕਾਸ਼ ਨੂੰ ਪੌੜੀ ਲਾ ਕੇ ਕਿਵੇਂ ਕੋਈ ਚੜ੍ਹ ਜੂਗਾ? ਨਾ ਆਕਾਸ਼ ਨੂੰ ਪੌੜੀ ਲੱਗੇ, ਨਾ ਕੋਈ ਚੜ੍ਹੇ ਆਕਾਸ਼ 'ਤੇ। ਮਕਾਨ 'ਤੇ ਚੜ੍ਹਨ ਵਾਸਤੇ ਵੀ ਡੰਡੇ ਬਾਈ ਡੰਡੇ ਜਾਣਾ ਪਊ। ਦਾਸਾ ਜਿਹੜਾ ਚਰਨਾਂ ਦੀ ਸੇਵਾ ਕਰੂਗਾ ਤਾਂ ਕਰੂਗਾ ਜੀ ਉਹ ਜੋ ਮਨ 'ਚ ਦਾਸਾ ਭਾਵ। ਸੋ ਸਾਧ ਸੰਗ ਦਾਸਾ, ਫਿਰ ਸਾਖਪਨ ਜਿਹੜਾ ਦਾਸ ਆ ਉਹ ਕਿਸੇ ਦਾ ਮਿੱਤਰ ਬਣ ਸਕਦਾ, ਜਿਹੜਾ ਕਿਸੇ ਦਾ ਦਾਸ ਹੀ ਨਹੀਂ ਬਣਿਆ ਉਹਨੇ ਮਿੱਤਰਤਾ ਕੀ ਨਿਭਾਉਣੀ ਆ? ਜਿਹੜਾ ਦਾਸ ਹੀ ਨਹੀਂ ਉਹ ਮਿੱਤਰਤਾ ਨਿਭਾ ਸਕਦਾ? ਭਾਈ ਬਾਲਾ ਮਰਦਾਨਾ ਗੁਰੂ ਨਾਨਕ ਦੇ ਦਾਸ ਬਣੇ, ਵਿਚਾਲੇ ਛੱਡ ਕੇ ਨਹੀਂ ਦੌੜੇ। ਓੜਕ ਨਿਭਾ ਗਿਆ ਜਿਲੇ ਕੁਰਮ ਸ਼ਹਿਰ ਅਰਬ 'ਚ ਗਏ ਮਹਾਰਾਜ ਮਰਦਾਨਾ ਜੀ, ਕਹਿੰਦੇ ਦੇਹ ਗੱਲਾਂ ਮੰਨਦੀਆਂ, ਕਹਿੰਦੇ ਮਹਾਰਾਜ ਮੇਰੇ ਨੌਂ ਸਵਾਸ ਬਾਕੀ ਹੈਗਾ। ਭਾਈ ਬਾਲਾ ਜੀ ਨੂੰ ਕਿਹਾ ਵੀ ਸ਼ਾਹ ਰੱਗ 'ਤੇ ਉਂਗਲ ਰੱਖ ਕੇ ਗਿਣ। ਕਹਿੰਦੇ ਠੀਕ ਹੈ। ਕਹਿੰਦੇ ਮਰਦਾਨਾ ਜੀ ਤੁਹਾਡਾ ਕਿਹੜਾ ਦਾ ਕਰੀਏ? ਚਾਰ ਪ੍ਰਕਾਰ ਦਾ ਦਾ ਗਿਆ, ਸੰਸਕਾਰ ਕਰਨਾ, ਜਲ ਪ੍ਰਵਾਹ ਕਰਨਾ, ਔਰ ਕਬਰ 'ਚ ਨੱਪਣਾ, ਔਰ ਪਾਰਸੀਆਂ ਵਾਂਗ ਜੰਗਲ 'ਚ ਦੇਹ ਰੱਖ ਦੇਣੀ, ਜਾਨਵਰ ਖਾ ਜਾਣ। ਕਹਿੰਦੇ ਮਹਾਰਾਜ ਸਰੀਰ ਮੇਰਾ, ਇਹਦਾ ਤੁਹਾਡੀ ਬਖਸ਼ਿਸ਼ ਨਾਲ ਮਿਲਿਆ ਸੀ ਸੇਵਾ ਵਾਸਤੇ, ਜਿਵੇਂ ਤੁਹਾਡੀ ਇੱਛਾ। ਕਹਿੰਦੇ ਮਰਦਾਨਿਆਂ ਫਿਰ ਤੇਰਾ ਸੰਸਕਾਰ ਕਰਾਂ। ਉਸ ਜਗ੍ਹਾ ਸੰਖ ਮਰਮਰ ਦਾ ਮੰਦਰ ਬਣਾ ਕੇ ਸੋਨਾ ਚਾਂਦੀ ਜੜ ਦਈਏ, ਕੱਲ ਸਲਾ ਦਈਏ, ਧਵਾਜਾ ਖੜੀਆਂ ਕਰ ਦਈਏ, 24 ਘੰਟੇ ਸਦਾ ਵਰਤ ਲਾ ਦਈਏ, ਇਹੋ ਜਿਹਾ ਪੂਜ ਬਣਾ ਦਈਏ, ਤੈਨੂੰ ਦੁਨੀਆਂ 'ਤੇ ਤੇਰੀ ਪੂਜਾ ਹੁੰਦੀ ਰਹੇ। ਅਤੇ ਮਰਦਾਨਾ ਜੀ ਨੇ ਪਤਾ ਕੀ ਬਚਨ ਕਹੇ ਸੀ? ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦਾ ਸੇਵਾਦਾਰ ਕੀਰਤਨ ਭਗਤੀ ਕੀਤੀ ਹੈ, ਹੁਣ ਮੈਨੂੰ ਪੰਜਾਂ ਤੱਤਾਂ ਦੀ ਮੜੋਲੀ 'ਚੋਂ ਕੱਢ ਕੇ ਆ ਪੱਥਰ ਦੀ ਮੜੋਲੀ 'ਚ ਪਸਾਉਂਦੇ ਹੋ ਜਿੱਥੇ ਕੁੱਤੇ ਬਿੱਲੇ ਮੂਤਦੇ ਰਹਿਣ, ਜਾਨਵਰ ਬਿੱਠਾਂ ਕਰਦੇ ਰਹਿਣ, ਹੁਣ ਮੈਨੂੰ ਆਪਣੇ ਵਿੱਚ ਅਭੇਦ ਕਰੋ, ਆਈਟਾਂ 'ਚ ਪਸਾ ਰਹੇ ਮੁੜ ਕੇ। ਮਹਾਰਾਜ ਦੇ ਅੱਖਾਂ 'ਚ ਵੀ ਅਥਰੂ ਆ ਗਏ ਸੀ, ਮਰਦਾਨੇ ਦੇ ਤੇ ਬਾਲੇ ਦੇ ਤਾਂ ਆਉਣੇ ਆਉਣੇ ਸੀ। ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਇਹ ਨੁਕਤਾ ਕਿੱਥੋਂ ਸਮਝ? ਕਹਿੰਦੇ ਪਾਤਸ਼ਾਹ ਆਪ ਨੇ ਸਮਝਾਇਆ, ਅਸੀਂ ਕਿੱਥੋਂ ਸਮਝਣਾ? ਇੱਕ ਮਰਾਸੀਆਂ ਦੇ ਮੁੰਡੇ ਨੂੰ ਚੱਕ ਕੇ ਕਿੱਥੇ ਪਹੁੰਚਾ ਦੇਣਾ, ਜੱਟਾਂ ਦੇ ਮੁੰਡੇ ਨੂੰ ਕਿੱਥੇ ਪਹੁੰਚਾ ਦੇਣਾ ਬਾਲੇ ਨੂੰ? ਅਤੇ ਸ਼ਰਧਾ ਕਿਹੋ ਜੀ ਭਾਈ ਬਾਲੇ ਦੀ? ਗੁਰੂ ਅੰਗਦ ਸਾਹਿਬ ਸਾਰੇ ਗੁਰ ਭਾਈ ਇਕੱਠੇ ਹੋਏ, ਕਹਿੰਦੇ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕੀ ਸਮਝਦੇ ਸੀ? ਬਾਲਾ ਕਹਿੰਦਾ ਮੈਂ ਮਹਾਂਪੁਰਖ ਸਮਝਦਾ ਸੀ। ਕਹਿੰਦੇ ਤੈਨੂੰ ਮਹਾਂਪੁਰਖ ਬਣਾ ਦਿੱਤਾ, ਬਾਲ ਜਤੀ ਰਿਹਾ। ਮਰਦਾਨੇ ਨੂੰ ਮੈਂ ਰਾਗੀ ਸਮਝਦਾ ਸੀ, ਵੱਡਾ ਗੰਧਰਵ, ਤੈਨੂੰ ਰਾਗੀ ਬਣਾ ਦਿੱਤਾ। ਬਾਬੇ ਬੁੱਢੇ ਨੂੰ ਮੈਂ ਬ੍ਰਹਮ ਗਿਆਨੀ, ਕਹਿੰਦੇ ਤੈਨੂੰ ਬ੍ਰਹਮ ਗਿਆਨੀ। ਕਹਿੰਦੇ ਮਹਾਰਾਜ ਆਪ ਕੀ ਸਮਝਦੇ ਸੀ? ਕਹਿੰਦੇ ਮੈਂ ਉਹਨਾਂ ਨੂੰ ਸਾਖਿਆਤ ਪਰਿਪੂਰਨ ਪਰਮੇਸ਼ਰ ਸਮਝਦਾ ਸੀ। ਕਹਿੰਦੇ ਤੁਹਾਨੂੰ ਆਪਣੀ ਗੱਦੀ ਦੇ ਗਿਆ, ਉਹ ਰੂਪ ਬਣਾ ਦਿੱਤਾ। ਜਿਹੋ ਜੀ ਭਾਵਨਾ ਕਰਦਾ ਗੁਰੂ ਤੇ ਉਹੋ ਜਿਹੀ ਅਵਸਥਾ ਮਿਲਦੀ ਹੈ। ਭਾਵਨਾ ਬਣਦੀ ਹੈ ਸ਼ਰਧਾ ਭਗਤੀ ਸੇਵਾ ਤੋਂ, ਪਦ ਸੇਵਾ ਅਰਚਨ ਦਾਸਾ, ਫਿਰ ਸਾਖਪਨ ਮਿੱਤਰਤਾ। ਭਾਈ ਦਇਆ ਸਿੰਘ ਧਰਮ ਸਿੰਘ ਨੇ ਨਿਭਾਈ ਕਿ ਨਹੀਂ? ਤਿੰਨ ਤਾਂ ਚਮਕੌਰ ਦੇ ਜੰਗ ਸ਼ਹੀਦ ਹੋਏ ਤੇ 2 ਹਜ਼ੂਰ ਸਾਹਿਬ ਤੱਕ। ਦਿਵ ਦ੍ਰਿਸ਼ਟੀ ਦੁਆਰਾ ਪਤਾ ਲੱਗਿਆ ਵੀ ਦਸਮ ਪਾਤਸ਼ਾਹ ਨੇ ਕੱਲ੍ਹ ਨੂੰ ਸਰੀਰ ਤਿਆਗ ਦੇਣਾ, ਉਹ ਪਹਿਲਾਂ ਹੀ ਸਰੀਰ ਤਿਆਗ ਕੇ ਸੱਚਖੰਡ ਜਾ ਉੱਠੇ। ਮਹਾਰਾਜ ਨੇ ਕਿਹਾ ਅੱਜ ਆਏ ਨਹੀਂ ਦਰਸ਼ਨ ਲਈ? ਕਹਿੰਦੇ ਮਹਾਰਾਜ ਉਹ ਤਾਂ ਸਰੀਰ ਤਿਆਗ ਸੱਚਖੰਡ ਚੱਲ ਗਏ। ਮਹਾਰਾਜ ਕਹਿੰਦੇ ਅੱਛਾ। ਉੱਥੋਂ ਆਵਾਜ਼ ਆਈ ਵੀ ਸੱਚਖੰਡ ਦਾ ਮਾਲਕ ਤੇ ਧਰਤੀ ਤੇ ਬੈਠਾ, ਤੁਸੀਂ ਇੱਥੇ ਕੀ ਲੈਣਾ ਹੈ? ਵਾਪਸ ਆ ਗਿਆ ਸਰੀਰਾਂ 'ਚ, ਨਮਸਕਾਰ। ਭਾਈ ਦਇਆਲ ਸਿੰਘ, ਤੁਸੀਂ ਜਦੋਂ ਦੇ ਸਾਡੀ ਸ਼ਰਨ 'ਚ ਆਏ ਨਾਗਾ ਨਹੀਂ ਸੀ ਪਿਆ ਅੱਜ? ਕਹਿੰਦੇ ਮਹਾਰਾਜ ਤੁਹਾਡਾ ਵਿਛੋੜਾ ਨਹੀਂ ਸੀ ਬਰਦਾਸ਼ਤ ਕਰ ਸਕਦੇ। ਕਹਿਣ ਲੱਗੇ ਹੁਣ ਸਾਡੇ ਨਾਲ ਹੀ ਜਾਊਂਗੇ। ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਇਹਨੂੰ ਕਹਿੰਦੇ ਪ੍ਰੀਤ। ਇੱਥੇ ਤਾਂ ਚਾਰ ਕੁ ਦਿਨ ਤੁਰ ਪਏ, ਚਾਰ ਕੁ ਦਿਨ ਫਿਰ ਇਸ ਦੇਸ਼ ਵਿੱਚ ਬਹਾਰ ਆਉਂਦੀ ਨਹੀਂ, ਪਤਝੜ ਹੀ ਰਹਿੰਦੀ ਹੈ। ਗੱਜ ਕੇ ਬੋਲੋ, ਇੱਥੇ ਨਹੀਂ ਬਹਾਰ ਹੈਗੀ, ਪਤਝੜ ਹੀ। ਚਾਰ ਕੁ ਦਿਨ ਹੁੰਦੀ ਪ੍ਰੀਤੀ, ਫਿਰ ਉਹਨੂੰ ਤੁਰ ਪਏ, ਫਿਰ ਸ਼ਾਇਦ ਉੱਥੋਂ ਕੁਝ ਮਿਲ ਜੂ, ਫਿਰ ਦੂਏ ਪਾਸੇ ਨੂੰ ਦੌੜ ਜਾਂਦੇ, ਉੱਥੋਂ ਕੁਝ ਮਿਲ ਜੂ। ਚਾਰ ਚੁਫੇਰੇ ਸਾਧ ਸੰਗਤ ਜੀ ਮਨ ਭਟਕਦਾ ਫਿਰਦਾ, ਗੁਰੂ ਦੀ ਬਾਣੀ ਦੇ ਉੱਤੇ ਗੁਰੂ 'ਤੇ ਭਰੋਸਾ ਨਹੀਂ ਜੇ ਵੱਜਦਾ। ਜਿਨ੍ਹਾਂ ਦਾ ਭਰੋਸਾ ਵੱਜਿਆ, ਦੇਖ ਲਓ ਓੜਕ ਨਿਭ ਗਈਆਂ, ਨਵਾਤੀਆਂ ਕਿ ਨਹੀਂ, ਮਤੀ ਦਾ ਸਤੀ ਦਾ। ਇਹ ਨਹੀਂ ਕਿਹਾ ਗੁਰੂ ਤੇਗ ਬਹਾਦਰ ਕਿੱਥੇ ਕੁਥਾਂ ਲਿਆ ਕੇ ਫਸਾਇਆ ਅਤੇ ਸਾਨੂੰ ਮਰਾਤਾ, ਅਸੀਂ ਤੇਰੇ ਸਿੱਖ ਇਉਂ ਬਣੇ ਸੀ, ਸਾਨੂੰ ਆਰਿਆ ਨਾ ਚੜਾ ਦੇ, ਸਾਨੂੰ ਲੋਗੜਾ ਨਾ ਸੜਾ ਦੇ, ਸਾਨੂੰ ਆਲੂ ਮੰਗ ਦੇਗ 'ਚ ਉਬਾਲ ਦੇ, ਅਸੀਂ ਤੇਰੇ ਸਿੱਖ ਇਸ ਲਈ ਬਣੇ ਸੀ। ਸਗੋਂ ਖੁਸ਼ ਹੋਏ ਵੀ ਪਾਤਸ਼ਾਹ ਨੇ ਜਿਹੜੀ ਪੜ੍ਹਾਈ ਕਰਾਈ ਸੀ ਉਹਦੇ ਵਿੱਚ 100/100 ਨੰਬਰ ਲੈ ਕੇ ਪਾਸ ਹੋਏ ਸਾਧ ਸੰਗਤ ਜੀ, ਐਸਾ ਪਿਆਰ ਨਿਭਾਇਆ। ਪਰ ਸੁਖ ਮੈਂ ਆਨ ਮਿਲਤ ਬਹੁ ਬੈਠਤ ਰਹਿਤ ਚਾਹੂੰ ਦੇ ਸਘੇਰੇ ਬਿਪਤ ਭਰੀ ਸਭ ਹੀ ਸੰਗ ਛਾੜ ਕੋ ਨਾ ਆਵੈ ਨਰੀ ਨੀ। ਬਿਪਤਾ ਦੇ ਟਾਈਮ ਵੀ ਨਿਭਾਈ, ਪ੍ਰੀਤੀ ਨਿਭਾਈ। ਸੋ ਸਾਹ ਦਾਸਾ ਸਾਖਪੰਥ ਬੰਧਨ, ਫਿਰ ਨਮਸਕਾਰ। ਸਾਖਪਨ ਜਿਹੜਾ ਮਿੱਤਰਤਾ ਦਾ ਵਾਲਾ ਭਾਵ ਪੈਦਾ ਹੁੰਦਾ ਉਹ ਹੀ ਮੱਥਾ ਟੇਕੋ, ਅਤੇ ਮੱਥਾ ਟੇਕਿਆ ਵੀ ਉਹਦਾ ਪ੍ਰਵਾਨ ਹੈ। ਕ੍ਰਿਸ਼ਨ ਜੀ ਨੂੰ ਅਰਜਨ ਨੇ ਕਈ ਵੀ ਕਹਿਣਾ, ਉਹ ਕ੍ਰਿਸ਼ਨ ਮੇਰਾ ਰੱਥ ਲਿਆ, ਜਿੱਦਣ ਫਿਰ ਪੜਦਾ ਚੁੱਕਿਆ ਨਾ, ਮਹਾਰਾਜ ਮੈਂ ਤੁਹਾਡੇ ਨਾਲ ਸੌਂਦਾ ਰਿਹਾ ਇੱਕ ਬੈੱਡ 'ਤੇ, ਤੁਹਾਡੇ ਨਾਲ ਇੱਕ ਥਾਲੀ 'ਚ ਰੋਟੀ ਖਾਂਦਾ ਰਿਹਾ, ਤੁਹਾਨੂੰ ਕਹਿੰਦਾ ਰਿਹਾ ਉਹ ਕ੍ਰਿਸ਼ਨ ਮੇਰਾ ਰੱਥ ਲਿਆ, ਇਉਂ ਕਰਦੇ ਮੈਨੂੰ ਮਾਫ ਕਰ ਦਿਓ, ਮੇਰੇ ਤੋਂ ਬੇਅਦਬੀ ਹੋ। ਮਹਾਰਾਜ ਕਹਿਣ ਲੱਗੇ, ਅਰਜਨ ਤੂੰ ਨਰ ਦੇ ਰੂਪ ਵਿੱਚ ਆਇਆ, ਮੈਂ ਨਾਰਾਇਣ ਦੇ, ਅਸੀਂ ਪਿਛਲੇ ਜਨਮਾਂ 'ਚ ਵੀ ਆਏ ਹੁਣ ਵੀ। ਕਹਿਣ ਲੱਗਾ ਮਹਾਰਾਜ, ਤੁਹਾਨੂੰ ਸਾਰੇ ਚੇਤੇ ਕਰਦੇ ਕ੍ਰਿਸ਼ਨ ਕ੍ਰਿਸ਼ਨ ਮੇਰਾ ਨਾਂ ਨਹੀਂ। ਕਹਿੰਦੇ ਕਲਯੁਗ 'ਚ ਜਦੋਂ ਗੁਰੂ ਨਾਨਕ ਦੀ ਗੱਦੀ ਹੋਊਗੀ, ਉਹਨਾਂ ਦੀ ਪੰਜਵੀਂ ਜੋਤ 'ਤੇ ਜਿਹੜੇ ਮਹਾਂਪੁਰਖ ਹੋਣਗੇ ਉਹਨਾਂ ਦਾ ਨਾਂ ਹੀ ਅਰਜਨ ਹੋਊ। ਗੱਜ ਕੇ ਬੋਲੋ, ਸਾਰੀ ਦੁਨੀਆ ਇਸ ਨਾਂ ਨੂੰ ਚੇਤੇ ਕਰੂ, ਉਦੋਂ ਮੈਂ ਆਪਣਾ ਨਾਂ ਅਰਜਨ ਰੱਖੂੰਗਾ, ਪਰਮੇਸ਼ਰ ਦਾ ਨਾਂ ਅਰਜਨ ਹੋਊ। ਜਿਹੜਾ ਭੇਦ ਅਵਸਥਾ ਸਾਧ ਸੰਗਤ ਜੀ, ਇਤਨਾ ਪਿਆਰ, ਇਤਨੀ ਸ਼ਰਧਾ, ਇਤਨੀ ਭਗਤੀ, ਸਾਰੀ ਦੁਨੀਆ ਇਸ ਨਾਂ ਨੂੰ ਚੇਤੇ ਕਰੂ, ਉਦੋਂ ਮੈਂ ਆਪਣਾ ਨਾਂ ਅਰਜਨ ਰੱਖੂੰਗਾ, ਪਰਮੇਸ਼ਰ ਦਾ ਨਾਂ ਅਰਜਨ ਹੋਊ। ਜਿਹੜਾ ਭੇਦ ਅਵਸਥਾ ਸਾਧ ਸੰਗਤ ਜੀ, ਇਤਨਾ ਪਿਆਰ, ਇਤਨੀ ਸ਼ਰਧਾ, ਇਤਨੀ ਭਗਤੀ, ਹੁਣ ਤਾਂ ਅਸੀਂ ਰੱਬ ਵੀ ਵੰਡ ਲਿਆ, ਰਾਮ ਕ੍ਰਿਸ਼ਨ ਹਿੰਦੂਆਂ ਦਾ, ਮੁਹੰਮਦ ਮੁਸਲਮਾਨਾਂ ਦਾ, ਗੁਰੂ ਨਾਨਕ ਸਿੱਖਾਂ ਦਾ, ਰੱਬ ਵੰਡ ਲਿਆ, ਹੁਣ ਤਾਂ ਪੇਸ਼ ਨਹੀਂ ਜਾਂਦੀ। ਕਈ ਚੇਲਿਆਂ ਨੇ ਤਾਂ ਗੁਰੂਆਂ ਦੀਆਂ ਲੱਤਾਂ ਦੇ ਪੈਰ ਵੰਡੇ ਹੋਏ। ਦੋ ਚੇਲੇ ਹੁੰਦੇ ਸੀ ਇੱਕ ਸੰਤ ਦੇ, ਇੱਕ ਨੇ ਇੱਕ ਲੱਤ ਘੁੱਟਣੀ, ਦੂਜੇ ਨੇ ਦੂਜੀ, ਇੱਕ ਨੇ ਦੂਜੇ ਪੈਰ ਨੂੰ ਤੇਲ ਲਾਉਣਾ, ਇੱਕ ਨੇ ਦੂਜੇ ਨੂੰ। ਇੱਕ ਉਹਨਾਂ ਚੇਲਿਆਂ ਦੀ ਆਪਸ ਈਰਖਾ ਬੜੀ ਰਿਹਾ ਕਰੇ, ਸੇਵਾ ਕਰਦੇ ਈਰਖਾ ਕਰਦੇ, ਸੇਵਾ ਕਰਦੇ ਈਰਖਾ ਕਰਦੇ। ਸੇਵਾ ਤਾਂ ਕਰਨੀ ਈਰਖਾ ਦੂਰ ਕਰਨ ਲਈ, ਬਾਣੀ ਪੜ੍ਹਨੀ ਈਰਖਾ ਦੂਰ ਕਰਨ, ਅਸੀਂ ਸੇਵਾ ਕਰਦੇ ਵੀ ਈਰਖਾ ਕਰੀ ਜਾਂਦੇ ਹਾਂ। ਜਿਹੜੀਆਂ ਚੀਜ਼ਾਂ ਛੱਡਣੀਆਂ ਉਹ ਆ ਕੇ ਇੱਥੇ ਗ੍ਰਹਿਣ ਕਰੀ ਬੈਠੇ। ਸਾਧ ਸੰਗਤ ਇੱਕ ਚੇਲਾ ਚਲ ਗਿਆ, ਉਹ ਦੂਜਾ ਚੇਲੇ ਨੂੰ ਕਹਿੰਦਾ ਵੀ ਆਹ ਲੱਤ ਦੀ ਵੀ ਸੇਵਾ ਕਰਦੇ, ਇਹ ਕਹਿੰਦਾ ਇਹ ਤਾਂ ਮੇਰੇ ਬੈਰੀ ਦੀ ਲੱਤ ਹੈ। ਹੁਣ ਡੰਡਾ ਮਾਰ ਕੇ ਉਹਦਾ ਪੈਰ ਹੀ ਭੰਨ ਸਟਿਆ। ਦੂਏ ਦਿਨ ਦੂਆ ਚੇਲਾ ਉਹ ਕਿਤੇ ਚਲ ਗਿਆ, ਪੱਟੀ ਬੰਨੀ ਉਹ ਸੰਤ ਨੇ, ਕਹਿਣ ਲੱਗੀ ਪੱਟੀ ਬੰਨੀ, ਕਹਿੰਦੇ ਤੇਰੇ ਗੁਰ ਭਾਈ ਨੇ ਇਉਂ ਕੀਤਾ, ਅਸੀਂ ਇਉਂ ਕਿਹਾ ਸੀ। ਕਹਿੰਦਾ ਅੱਛਾ, ਇਹ ਮੇਰੇ ਬੈਰੀ ਦਾ ਪੈਰ, ਦੂਆ ਉਹਨੇ ਭੰਨ ਦਿੱਤਾ, ਗੁਰੂ ਵਿਚਾਰਾ ਦਾ ਕਢਾਂਗੀਆਂ ਫੜਨ ਵਾਲਾ ਬਣਾ ਦਿੱਤਾ। ਅੱਜ ਕੱਲ੍ਹ ਚੇਲਿਆਂ ਦੀ, ਗੁਰੂਆਂ ਦੀ ਸੇਵਾ ਇਹੋ ਜਿਹੀ ਆ, ਇਹੋ ਜਿਹੀ ਸ਼ਰਧਾ, ਇਹੋ ਜਿਹਾ ਭਾਵ ਆ, ਗੁਰੂ ਦਾ ਸਰੀਰ ਵੰਡਣ 'ਤੇ ਤਿਆਰ ਹੋਏ ਹੋਏ। ਪਰ ਉਹਨਾਂ ਨੇ ਗੁਰੂ ਨੂੰ ਸਰੀਰ ਨਹੀਂ ਸਮਝਿਆ, ਗੁਰੂ ਨੂੰ ਚੇਤਨ ਸਮਝ ਕੇ ਸਤਚਿਤ ਆਨੰਦ ਸਰੂਪ ਸੇਵਾ ਕੀਤੀ ਔਰ ਓੜਕ ਨਿਭਾਈ। ਇਹਦਾ ਨਾ ਹੀ ਪ੍ਰੀਤ ਹੈ ਜਿਹੜੀ ਓੜਕ ਨਿਭਜ, ਅਤੇ ਬਾਕੀ ਪ੍ਰੀਤੀਆਂ ਤਾਂ ਐਵੇਂ ਜਿਵੇਂ ਬਰਸਾਤੂ ਨਦੀ ਆ, ਉੱਥੋਂ ਪਾਣੀ ਫੁੱਟ ਪਿਆ ਉੱਥੇ ਜਾ ਕੇ ਫਿਰ ਸੁੱਕ ਗਿਆ, ਪਰ ਜਿਹੜਾ ਗੰਗਾ ਦਰਿਆ ਕਦੀ ਸੁੱਕਾਇਆ ਵੇਖਿਆ ਤਾਂ ਉਹਦਾ ਲਿੰਕ ਵੀ ਸਾਗਰ ਨੂੰ ਨਹੀਂ ਟੁੱਟਦਾ ਕਦੀ, ਸਦਾ ਹੀ ਜੁੜਿਆ ਰਹਿੰਦਾ। ਕਈਆਂ ਦਾ ਪ੍ਰੇਮ ਐਵਾਂ ਜਿਵੇਂ ਤਲਾਅ ਦਾ ਪਾਣੀ ਹੁੰਦਾ, ਬਸ ਉਹਦੇ ਵਿੱਚ ਹੀ ਹੈ। ਜੇ ਤਾਂ ਸਾਫ਼ ਸੁਫ਼ ਕਰਦੇ ਰਹੀਏ ਫਿਰ ਤਾਂ ਸਾਫ਼ ਆ, ਜਾਲਾ ਜੁਲਾ ਸਾਫ਼ ਕਰਨੀ ਕਾਈ ਜੰਮਦੀ, ਜਾਲਾ ਡੱਡੂ ਕੱਛੂ ਵੀ ਮੱਛੀਆਂ ਪੈਦਾ ਹੋ ਜਾਣੀ, ਸਫਾਈ ਦੇ ਅਧੀਨ ਹੈ ਕਿਉਂਕਿ ਖੜ ਗਿਆ। ਪਰ ਜੇ ਉਹਦੇ ਕੰਢੇ ਤੋੜ ਕੇ ਨਾ ਉਹਨੂੰ ਗਾਹਾਂ ਵਗਣ ਲਾ ਦਈਏ, ਚਸ਼ਮਾ ਬਣਾ ਦਈਏ, ਉਹ ਖਰਾਬ ਨਹੀਂ ਹੋ। ਕਈਆਂ ਦੀ ਸ਼ਰਧਾ ਸਾਹ ਸੰਗਤ ਜੀ ਇੱਕ ਸਰੋਵਰ ਦੇ ਤਾਲ ਦੇ ਪਾਣੀ ਦੀ ਨਿਆਈ ਆ, ਬਸ ਉੱਥੇ ਕੁ ਖੜ੍ਹੇ ਬੱਝੇ ਬੈਠੇ, ਅਸੀਂ ਜੀ ਫਲਾਨੇ ਬਾਬੇ ਨੂੰ ਮੰਨਦੇ ਹਾਂ। ਜਿੰਨਾ ਚਿਰ ਇਹਨਾਂ ਕੰਢਿਆਂ ਵਿੱਚ ਰਹੋਗੇ ਤੁਹਾਡੇ ਅੰਦਰੋਂ ਜਾਲਾ ਬੂਰਾ ਕਾਈ ਖਤਮ ਨਹੀਂ ਹੋਵੇਗੀ, ਇਹ ਕੰਢੇ ਤੋੜਨੇ ਪੈਣਗੇ। ਜਦ ਤੱਕ ਇਹਨਾਂ ਕੰਢਿਆਂ ਨੂੰ ਤੋੜ ਕੇ ਚਸ਼ਮਾ ਨਹੀਂ ਵਗਾਉਂਦੇ ਤੁਹਾਡੇ ਹਿਰਦੇ ਦੀ ਸ਼ਰਧਾ ਸੁੱਧ ਨਹੀਂ ਹੋਊਗੀ, ਉਹਦੇ 'ਚ ਅਨੇਕ ਪ੍ਰਕਾਰ ਦੇ ਦੋਸ਼ ਔਰ ਵਿਕਾਰ ਪੈਦਾ ਹੋ ਜਾਣਗੇ। ਮਾਫ਼ ਕਰਨਾ, ਸਾਡੇ ਸਾਧੂਆਂ ਨੇ ਵੀ ਗਲਤ ਪ੍ਰਚਾਰ ਕਰਕੇ ਲੋਕਾਂ ਦੇ ਪ੍ਰੇਮ ਦੀਆਂ ਵੰਡੀਆਂ ਪਾ ਦਿੱਤੀਆਂ, ਗੁਰੂ ਨਾਨਕ ਦੀ ਸਿੱਖੀ ਨੂੰ ਟੁਕੜੇ ਟੁਕੜੇ ਕਰਕੇ ਰੱਖ ਦਿੱਤਾ। ਹੁਣ ਤਾਂ ਆਪੋ ਆਪਣੀ ਸਿੱਖੀ ਆ, ਗੁਰੂ ਨਾਨਕ ਦੀ ਸਿੱਖੀ ਤਾਂ ਨਜ਼ਰ ਹੀ ਨਹੀਂ ਆ ਰਹੀ। ਇਹ ਸਾਡੀ ਸੰਗਤ ਆ ਜੀ, ਕੋਈ ਕਹਿੰਦਾ ਗੁਰੂ ਨਾਨਕ ਦੀ ਸੰਗਤ? ਗੱਜ ਕੇ ਬੋਲੋ। ਮਹਾਂਪੁਰਖਾਂ ਦੀ ਸੰਗਤ ਕਰਕੇ ਆਪਾਂ ਜੁੜਨਾ ਧੰਨ ਗੁਰੂ ਨਾਨਕ ਨਾਲ। ਗੁਰੂ ਨਾਨਕ ਨੇ ਕਿਹਾ ਮੇਰੇ ਸਰੀਰ ਨਾਲ ਨਾ ਜੁੜਿਓ, ਮੇਰੀ ਬਾਣੀ ਨਾਲ, ਮੇਰੇ ਸ਼ਬਦ ਨਾਲ ਜੁੜਿਓ, ਸਰੀਰ ਨਾਲ ਉਹ ਨਹੀਂ ਬਣੀ ਜੋੜਿਆ। ਬਾਬਾ ਜਵਾਲਾ ਸਿੰਘ ਦਾ ਇੱਕ ਪ੍ਰੇਮੀ ਸੀ, ਹਾਲੇ ਜੀਂਦਾ, 96 ਸਾਲ ਉਮਰ ਆ, ਜਥੇਦਾਰ ਜਨਕ ਸਿੰਘ ਉਹਦਾ ਨਾਂ। ਉਹ ਜੀ ਜਿੱਥੇ ਖਾਕੀ ਸ਼ਾਹ ਦਾ ਮਕਬਰਾ ਉੱਥੇ ਨਾ ਬਰਾਗ ਚਾ ਕੇ ਇੱਕ ਲੱਤ ਭਰ ਖਲੋ ਕੇ ਬਾਬਾ ਜਵਾਲਾ ਸਿੰਘ ਦੇ ਸਰੀਰ ਦਾ ਧਿਆਨ ਕਰਨ ਲੱਗ ਪਿਆ, ਅਤੇ ਮਹਾਂਪੁਰਸ਼ਕ ਰਣ ਸਿੰਘ ਦੀ ਕੁਟੀਆ ਉੱਥੇ ਸੀ 1.5 ਫਰਲਾਂਗ 'ਤੇ, ਉੱਥੋਂ ਨੰਗੇ ਪੈਰੀਂ ਦੌੜਿਆ, ਸੋਟਾ ਐਂ ਠੋਡੀ ਥੱਲੇ ਦੇ ਕੇ ਖੜ੍ਹੇ ਰਹੇ। ਜਿਹੜੇ ਉਹਨੇ ਅੱਖਾਂ ਖੋਲੀਆਂ ਅਤੇ ਖੁਸ਼ ਤਾਂ ਹੋਇਆ ਵੀ ਜਿਹਨੂੰ ਮੈਂ ਅਰਾਧਾ ਸੀ ਧਿਆਨ ਕਰਦਾ ਮੇਰੇ ਸਾਹਮਣੇ ਖੜ੍ਹਾ। ਸੰਤ ਕਹਿਣ ਲੱਗੇ ਸੁਣ ਗੱਲ, ਤੂੰ ਸਾਡਾ ਸਰੀਰ ਦਾ ਧਿਆਨ ਕਰਦਾ ਸੀ, ਅਸੀਂ ਆਪਣੇ ਜ਼ਰੂਰੀ ਕਿਸੇ ਕਾਰਜ ਵਿੱਚ ਸੀ, ਸਾਨੂੰ ਉੱਥੋਂ ਭੱਜਣਾ ਪਿਆ। ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਸਰੀਰ ਦਾ ਫੋਟੋ ਦਾ ਨਾ ਮੇਰਾ ਅਤੇ ਨਾ ਗੁਰੂ ਨਾਨਕ ਦੀ ਫੋਟੋ ਦਾ ਧਿਆਨ ਨਹੀਂ ਕਰਨਾ, ਸ਼ਬਦ ਨਾਲ ਸੁਰਤ ਜੋੜਨੀ ਹੈ, ਸ਼ਬਦ ਸੁਰਤ ਤੋਂ ਨਚਿੱਲ, ਸ਼ਬਦ ਨਾਲ। ਸਰੀਰਾਂ ਦਾ ਧਿਆਨ ਸਾਧ ਸਿੰਘ ਕਰਾਂਗੇ, ਸਰੀਰ ਨਾਸਵੰਤ, ਜਦੋਂ ਸਰੀਰ ਨਾਸ ਹੋ ਜਾਓ ਫਿਰ ਰੋਣਾ ਪਊ ਉਹਦੀ ਦੇਹ ਵਾਸਤੇ, ਜੇ ਸ਼ਬਦ ਨਾਲ ਜੁੜਾਂਗੇ ਤਾਂ ਫਿਰ ਰੋਣਾ ਨਹੀਂ ਪਊਗਾ। ਗੱਜ ਕੇ ਬੋਲੋ, ਇਹ ਮਹਾਂਪੁਰਸ਼ਾਂ ਬਚਨ। ਸੋ ਇਸ ਕਰਕੇ ਸਾਧ ਸਿੰਘ ਜੀ ਆਪਾਂ ਸਰੀਰਾਂ ਨਾਲ ਜੁੜ ਗਏ ਹਾਂ, ਜਿਹੜੀ ਚੇਤਨ ਸ਼ਕਤੀ ਨਾਲ ਜੁੜਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ, ਉਧਰੋਂ ਟੁੱਟਦੇ ਜਾ ਰਹੇ। ਮਾੜੇ ਚਿੱਤਰਾਂ ਨੂੰ ਘਰਾਂ 'ਚ ਚੰਗੇ ਚਿੱਤਰ ਲਾਉਣੇ ਮਾੜੇ ਨਹੀਂ, ਧਿਆਨ ਚੰਗਾ ਰਹਿੰਦਾ। ਪਰ ਸਾਧ ਸੰਗਤ ਜੀ ਆਪਾਂ ਜੁੜਨਾ ਸ਼ਬਦ ਨਾਲ, ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ। ਸੋ ਸਤਿਗੁਰ ਸੱਚੇ ਪਾਤਸ਼ਾਹ ਫਿਰ ਆ ਗਿਆ ਸਾਧ ਸੰਗਤ ਜੀ, ਦਾਸਾ ਸਾਖਪਨ ਬੰਦਨਾ, ਜਿੱਥੇ ਮਿੱਤਰਤਾ ਹੋਊ ਨਾ ਦੋ ਮਿੱਤਰ ਮਿਲਣਗੇ ਇੱਕ ਦੂਜੇ ਨੂੰ ਝੁਕਣਗੇ, ਅਤੇ ਦੋ ਢੱਟੇ ਮਿਲਣਗੇ ਅਤੇ ਭਿੜਨਗੇ। ਗੱਜ ਕੇ ਬੋਲੋ, ਉਹ ਭਿੜਨਗੇ ਮਿਲਣਗੇ ਨਹੀਂ। ਫਿਰ ਭਗਤ ਨਿਵੇਦਨ ਜਾਣ, ਜਦੋਂ ਨਮਸਕਾਰ ਕਰੋਗੇ ਨਾ ਫਿਰ ਤੁਹਾਡੇ ਮਨ 'ਚ ਸ਼ਰਧਾ ਹੋਊ, ਮਹਾਰਾਜ ਸਾਡਾ ਕੋਈ ਜਲ ਪਾਣੀ ਭੋਜਨ ਵੀ ਛਕੋ। ਇੱਥੇ ਆ ਕੇ ਭਗਤੀ ਪੰਗਤ ਵਿੱਚ ਖਤਮ ਹੁੰਦੀ ਹੈ। 9 ਪ੍ਰਕਾਰ ਦੀ ਭਗਤੀ ਪੰਗਤ ਵਿੱਚ ਆ ਕੇ ਸੰਪੂਰਨ ਹੁੰਦੀ ਹੈ, ਜਿਲੇ ਗੁਰਸਿੱਖ ਬਹਿ ਕੇ ਲੰਗਰ ਪਾਣੀ ਛਕ ਲੈਂਦੇ ਹੈ, ਅਤੇ ਛੱਕ ਕੇ ਫਿਰ ਗੱਪ ਗਪੌੜੇ ਨਹੀਂ ਮਾਰਦੇ, ਕਹਿੰਦੇ ਵੀ ਹੁਣ ਗੁਰੂ ਨੇ ਲੰਗਰ ਪਾਣੀ ਛਕਿਆ, ਹੁਣ ਆਪਾਂ ਬੰਦਗੀ ਵੀ ਕਰ ਲਈਏ। ਫਿਰ ਬੰਦਗੀ ਕਰਨਗੇ, ਫਿਰ ਸੰਗਤ ਵਿੱਚ ਆਉਣਗੇ, ਫਿਰ ਸੰਗਤ 'ਚ ਆ ਕੇ ਪਾਠ ਕੀਰਤਨ ਨਾਮ ਅਭਿਆਸ ਕਰਨਗੇ। ਇਹ ਹੈ ਭਗਤੀ। ਇਕੱਲੇ ਇਕੱਲੇ ਅੰਗ ਤੁਸੀਂ ਸੁਣਦੇ ਹੈ, ਪਰ ਅੰਗਾਂ 'ਚੋਂ ਅੰਗ ਕਿਵੇਂ ਨਿਕਲਦੇ ਹੈ? ਭਗਤੀ ਜਾ ਕੇ ਕਿੱਥੇ ਸੰਪੂਰਨ ਹੋਈ? ਪੰਗਤ ਔਰ ਸੰਗਤ ਵਿੱਚ ਭਗਤੀ ਇੱਥੇ ਆ ਕੇ ਸੰਪੂਰਨ ਹੁੰਦੀ। ਸਾਧ ਸੰਗਤ ਜੀ ਇੱਥੇ ਭਗਤੀ ਪੂਰਨ ਹੁੰਦੀ ਹੈ। ਹੁਣ ਆਓ ਸਤਿਗੁਰ ਸੱਚੇ ਪਾਤਸ਼ਾਹ ਦਾ ਜੋ ਸ਼ਬਦ ਵਿਚਾਰ ਹੈ, ਸੋਰਠ ਮਹੱਲਾ ਪੰਜਵਾਂ। ਅੱਜ ਸਾਨੂੰ ਖੁਸ਼ੀ ਬੜੀ ਹੈ, ਸਾਡੀ ਅੱਜ ਇੱਕ ਪੁਰਾਣੀ ਭਗਤਣੀ ਵੀ ਆਈ ਹੋ, ਤੈਨੂੰ ਹੀ ਕਹਿੰਦਾ, ਕਿਉਂ ਸਾਨੂੰ ਤਾਂ ਪਤਾ ਹੀ ਹੁੰਦਾ ਨਾ, ਪੁਰਾਣੇ ਕਈ ਪ੍ਰੇਮੀ ਵੀ ਸੰਗ 'ਚ ਇਹੀ ਹੁੰਦਾ ਨਾ, ਸੰਗ 'ਚ ਆਉਣ ਦਾ ਇਹੀ। ਗੁਰੂ ਕੀ ਸੰਗਤ ਇੱਕ ਇਹੋ ਜਿਹਾ ਸੂਤਰ ਹੈ ਜਿਹਦੇ ਦੁਆਰਾ ਖਿੰਡਿਆ ਹੋਇਆ ਮਨ ਦਾ ਮੋਤੀ ਪਰੋਇਆ ਜਾਂਦਾ, ਮਨ ਦਾ ਮੋਤੀ। ਦੇਖ ਲਓ, ਬਾਬੇ ਸੰਗ ਦਾ ਪੁੱਤ ਬਘਿਆੜਾ ਨੇ ਖਾ ਲਿਆ, ਘਰ ਵਾਲੀ ਤਾਂ ਪਿੱਟਦੀ ਰਹੀ, ਉਹਦੀ ਬਿਰਤੀ ਨਹੀਂ ਟੁੱਟੀ। ਕਹਿੰਦੇ ਸ਼ੁਕਰਿਆ, ਸਾਡਾ ਪੁੱਤ ਖਾ ਕੇ ਬਘਿਆੜ ਤਾਂ ਤ੍ਰਿਪਤ ਹੋਇਆ, ਉਵੇਂ ਵੀ ਤਾਂ ਲੰਗਰ ਲਾਉਂਦੇ ਹੀ, ਹੁਣ ਪੁੱਤ ਦਾ ਲੰਗਰ ਲਾਇਆ ਜੀ। ਦੇਖ ਲਓ, ਪੰਜਵੇਂ ਪਾਤਸ਼ਾਹ ਸਿੱਖ ਸੀ। ਫਿਰ ਮਹਾਰਾਜ ਕੋ ਗਏ, ਮਹਾਰਾਜ ਕਹਿੰਦੇ ਹੋਰ ਪੁੱਤ ਦੇ ਦਈਏ। ਕਹਿੰਦੇ ਮਹਾਰਾਜ, ਪੁੱਤ ਦੀ ਲੋੜ ਨਹੀਂ, ਤੁਹਾਡੀ ਲੋੜ ਹੈ। ਗੱਜ ਕੇ ਬੋਲੋ, ਪੁੱਤ ਦੀ ਲੋੜ ਨਹੀਂ, ਇਹ ਤਾਂ ਜਿੰਨ ਤੋਂ ਭੇਜੇ ਤੁਮੇ ਬੁਲਾਏ, ਤੁਸੀਂ ਦੇਣ ਵਾਲੇ, ਤੁਸੀਂ ਲੈਣ ਵਾਲੇ, ਮੈਨੂੰ ਤੁਹਾਡੀ ਲੋੜ ਹੈ। ਪੁੱਤ ਆਉਂਦਾ ਜਾਂਦਾ ਰਹਿਣਾ, ਤੁਸੀਂ ਆ ਗਿਆ ਤਾਂ ਮੁੜ ਕੇ ਜਾਣਾ ਨਹੀਂ। ਗੁਰੂ ਅਰਜਨ ਸਾਹਿਬ ਤੋਂ, ਗੁਰੂ ਅਰਜਨ ਸਾਹਿਬ ਨੂੰ ਮੰਗਿਆ, ਬੇਬੇ ਨਾਨਕੀ ਨੇ ਮੰਗਿਆ ਮੈਨੂੰ ਪੁੱਤ ਮਿਲ ਜਾ, ਉਹਦੇ ਬੱਚਾ ਹੈ ਨਾ। ਗੁਰੂ ਨਾਨਕ ਤੋਂ ਗੁਰੂ ਨਾਨਕ ਨੂੰ ਮੰਗਿਆ, ਅਸੀਂ ਗੁਰੂ ਨਾਨਕ ਦੇ ਦਰਬਾਰ ਵਿੱਚ ਆ ਕੇ ਮੰਗਦੇ ਕੀ, ਮਹਾਰਾਜ ਨੂੰ ਟਿਚਰਾਂ ਕਰਦੇ ਹਾਂ, ਮੈਨੂੰ ਜੀ ਨੌਕਰੀ ਮਿਲ ਜਾਏ, ਮੇਰਾ ਮੁੰਡਾ ਕੁੜੀ ਬਲੈਤ ਚੱਲ ਜਾਏ, ਮੇਰਾ ਉਹ ਹੋ ਜਾਏ, ਸਾਡੀ ਮੱਝ ਦੁੱਧ ਘੱਟ ਦਿੰਦੀ ਉਹ ਜ਼ਿਆਦਾ ਦੇਣ ਲੱਗ ਪਏ, ਸਾਡੀ ਮੱਝ ਕੱਟੇ ਜਾ ਦੇ ਕੱਟੀਆਂ ਦੇਵੇ। ਬਾਦਸ਼ਾਹ ਕੋਲ ਜਾ ਕੇ ਸਾਧ ਸੰਗਤ ਮਰੂੰਡਾ ਅਤੇ ਮੂੰਗਫਲੀ ਮੰਗੇ, ਬਾਦਸ਼ਾਹ ਦੀ ਕਿੰਨੀ ਕਿ ਇੱਜ਼ਤ ਹੈ। ਗੁਰੂ ਨਾਨਕ ਪਾਤਸ਼ਾਹ ਦਾ ਪਾਤਸ਼ਾਹ, ਉਹ ਤੋਂ ਜਾ ਕੇ ਆ ਦੁਨੀਆਂ ਦੀ ਸਾਧ ਸੰਗਤ ਜੀ ਨਿਕੰਮੀਆਂ ਤੋਂ ਨਿਕੰਮੀਆਂ ਚੀਜ਼ਾਂ ਮੰਗੀਆਂ ਕੀ ਹੈ। ਗੁਰੂ ਨਾਨਕ ਸਾਹਿਬ ਤੋਂ ਗੁਰੂ ਨਾਨਕ ਨੂੰ ਮੰਗੋ, ਬਾਣੀ ਮੰਗੋ, ਪਿਆਰ ਮੰਗੋ, ਸ਼ਰਧਾ ਮੰਗੋ, ਭਗਤੀ ਮੰਗੋ, ਗਿਆਨ ਮੰਗੋ, ਮੁਕਤੀ ਮੰਗੋ, ਅਭੇਦ ਅਵਸਥਾ ਅਦਵੈਤਾ ਦਾ ਆਨੰਦ ਮੰਗੋ, ਗੁਰਸਿੱਖੀ ਮੰਗੋ। ਇਹਦਾ ਗੁਰੂ ਨਾਨਕ ਸਾਹਿਬ ਤੋਂ ਚੀਜ਼ਾਂ ਮੰਗੀਆਂ ਆਪਾਂ, ਆਪਾਂ ਤਾਂ ਬਾਣੀ ਵਾਲਾ ਸੌਦਾ ਕਰਦੇ, ਤੇਰਾ ਖੰਡ ਪਾਠ ਕਰਾਈਏ, ਸਾਡੇ ਮੁੰਡਾ ਹੋ ਜਾ, ਜੇ ਮੁੰਡਾ ਨਾ ਹੋਵੇ ਤਾਂ ਫਿਰ ਪਾਠ ਨਹੀਂ ਕਰਾਉਣਾ। ਕਈ ਵਾਰੀ ਮੁੰਡੇ ਦੇ ਵੀ ਗਾਹਾਂ ਮੁੰਡਾ ਹੋ ਜਾਂਦਾ, ਫਿਰ ਸੁੱਖ ਨਹੀਂ ਲਾਉਣੇ। ਗੱਜ ਕੇ ਬੋਲੋ, ਮੁੰਡੇ ਦੇ ਮੁੰਡਾ ਵੀ ਜੰਮ ਪੈਂਦਾ, ਸੁੱਖ ਫਿਰ ਨਹੀਂ ਲਾਉਂਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਸੋਰਠ ਮਹੱਲਾ ਪੰਜਵਾਂ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ। ਗੁਰ ਪੂਰਾ ਨਮਸਕਾਰ, ਪੂਰੇ ਗੁਰੂ ਨੂੰ ਨਮਸਕਾਰ ਕਰੇ, ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ, ਪ੍ਰਭ ਸਭੇ ਕਾਜ ਸਵਰ। ਜਿਹੜਾ ਸ਼ਰਧਾ ਨਮਸਕਾਰ ਕਰਨ ਦਾ ਮਤਲਬ ਕੀ ਹੈ, ਅਸੀਂ ਆਪਣਾ ਆਪ ਤੈਨੂੰ ਸਮਰਪਿਤ ਕਰ ਦਿੱਤਾ। ਸਿਰ ਦਾ ਟੇਕਣ ਦਾ ਮਤਲਬ ਕਿ ਅਸੀਂ ਆਪਣੇ ਦਿਮਾਗ ਦੀ ਅਕਲ ਹੁਣ ਤੈਨੂੰ ਮੱਥਾ ਟੇਕ ਦਿੱਤੀ। ਅਸੀਂ ਮੱਥਾ ਟੇਕ ਕੇ ਵੀ ਆਪਣੀ ਅਕਲ ਨੂੰ ਵੱਡਾ ਰੱਖਦੇ ਹਾਂ, ਗੁਰੂ ਦੀ ਅਕਲ ਨੂੰ ਪਿੱਛੇ ਛੱਡ ਦਿੰਦੇ ਹਾਂ। ਮੇਰੀ ਰਾਏ ਇਹ, ਹੁਣ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਆ ਕੇ ਤੇਰੀ ਰਾਏ ਕੀ ਰਹਿ ਗਈ? ਗੱਜ ਕੇ ਬੋਲੋ, ਗੁਰੂ ਦੀ ਰਾਏ ਨਹੀਂ ਦੱਸਦੇ ਵੀ ਗੁਰੂ ਆਹ ਕਹਿ ਰਿਹਾ, ਆਪਣੀ ਰਾਏ ਦੇਣ ਲੱਗ ਪੈਣਗੇ। ਜਿਹਨੇ ਮੱਥਾ ਟੇਕਤਾ ਉਹਦੀ ਆਪਣੀ ਰਾਏ ਨਹੀਂ ਰਹਿੰਦੀ, ਫਿਰ ਗੁਰੂ ਦੀ ਰਾਏ 'ਤੇ ਤੁਰ ਪੈਂਦਾ, ਗੁਰੂ ਦੀ ਰਾਏ 'ਤੇ ਤੁਰਨ ਦਾ ਉਪਦੇਸ਼ ਦਿੰਦਾ। ਪ੍ਰਭ ਸਭੇ ਕਾਜ ਸਵਰ, ਜਿਹੜਾ ਇੱਥੇ ਆ ਕੇ ਖੜ ਗਿਆ ਨਾ, ਉਹਦੇ ਸਾਰੇ ਕਾਰਜ ਮਹਾਰਾਜ ਸਵਾਰਥ। ਰਾਏ ਬੁਲਾਰ ਨੇ ਆਪਣੀ ਰਾਏ ਛੱਡ ਦਿੱਤੀ, ਨਾ ਸੀ ਰਾਏ ਬੁਲਾਰ, ਪਰ ਗੁਰੂ ਦੀ ਰਾਏ ਵਿੱਚ ਬੋਲਣ ਲੱਗ ਪਿਆ। ਜਿਹੜੇ ਬਿਰਧ ਹੋ ਗਿਆ, ਮਹਾਰਾਜ ਨੂੰ ਚੇਤੇ ਕਰੇ, ਸਰੀਰ ਬੜਾ ਬੋਝਲ, ਮਹਾਰਾਜ ਆਏ, ਮਹਾਰਾਜ ਨੇ ਰਾਏ ਬੁਲਾਰ ਦੇ ਚਰਨਾਂ 'ਚ ਆਪਣਾ ਸਿਰ ਰੱਖ ਕੇ ਮੱਥਾ ਟੇਕਿਆ, ਅੱਖਾਂ 'ਚ ਅਥਰੂ ਆ ਗਏ, ਪਲਕਾਂ ਭਰ ਕੇ ਡੁੱਲਣ ਲੱਗ ਪਈ। ਪਾਤਸ਼ਾਹ, ਮੇਰਾ ਸਰੀਰ ਬਿਰਧ, ਮੈਂ ਤਾਂ ਉੱਠ ਨਹੀਂ ਸਕਿਆ, ਤੁਸੀਂ ਮੱਥਾ ਟੇਕਿਆ। ਕਹਿੰਦੇ ਰਾਏ ਬੁਲਾਰ ਜੀ, ਮੱਥਾ ਟਿਕਾ ਕੇ ਬਖਸ਼ਿਸ਼ ਕਰ ਦਈਏ, ਚਾਹੇ ਟੇਕ ਕੇ ਕਰ ਦਈਏ, ਗੱਲ ਤਾਂ ਬਖਸ਼ਿਸ਼ ਦੀ ਹੈ, ਚਾਹੇ ਟੇਕ ਕੇ ਮੱਥਾ ਕਰ ਦਈਏ, ਚਾਹੇ ਟਿਕਾ ਕੇ ਕਰ ਦਈਏ, ਇਹ ਤਾਂ ਬਖਸ਼ਿਸ਼ ਕਰਨ ਵਾਲੀ ਦੀ ਮੌਜ ਹੈ ਨਾ। ਇਤਨੀ ਅਭੇਦ ਅਵਸਥਾ ਨਹੀਂ ਰਾਏ ਸਾਹਿਬ, ਸਾਡਾ ਪਿਤਾ ਤੇ ਤੁਹਾਡਾ ਇੱਕ ਕਰਮਚਾਰੀ ਸੀ, ਅਸੀਂ ਉਹਦੇ ਪੁੱਤਰ ਹਾਂ, ਤੁਸੀਂ ਇਸ ਦੇਸ਼ ਦੇ ਰਜਵਾੜੇ ਹੋ। ਬਰਾਗ ਛੁੱਟ ਗਿਆ, ਗਲ ਭਰ ਗਿਆ। ਮਹਾਰਾਜ ਨੇ ਆਪ ਉਠਾ ਕੇ ਛਾਤੀ ਨਾ ਲਾਇਆ ਔਰ ਆਏ ਬਲਾਰ ਤੂੰ ਜਿੰਦਾ ਹੀ ਸੱਚਖੰਡ 'ਚ। ਗੱਜ ਕੇ ਬੋਲੋ, ਮਹਾਰਾਜ ਦੇ ਹੱਥਾਂ 'ਚ ਸਰੀਰ ਤਿਆ ਗਏ ਸੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਮਰਦਾਨੇ ਦੀ ਚਿਖਾ ਆਪ ਚਿਣੀ, ਇਸ਼ਨਾਨ ਆਪ ਕਰਾਇਆ, ਬਸਤਰ ਆਪ, ਇੱਕ ਚਾਦਰਾ ਬਾਲੇ ਦਾ ਥੱਲੇ ਪਾਇਆ, ਉੱਤੇ ਆਪਣਾ ਪਾਇਆ। ਆਪਣੇ ਹੱਥੀਂ ਮਹਾਰਾਜ ਨੇ ਕੀਰਤਨ ਸੁਲ ਤਿੰਨ ਸ਼ਬਦ ਪੜ੍ਹ ਕੇ ਚੰਡਾ ਲਾਇਆ ਸੀ ਮਰਦਾਨੇ, ਅਤੇ ਮਰਦਾਨੇ ਦੇ ਦੋ ਲੜਕੇ ਸਨ, ਦੋ ਲੜਕੀਆਂ ਸਨ, ਸ਼ਹਿਜ਼ਾਦਾ ਅਤੇ ਰਜਾਦਾ, ਸ਼ਹਿਜ਼ਾਦੀ ਅਤੇ ਰਜਾਦੀ। ਉੱਥੇ ਇੱਕ ਲੜਕੇ ਦੀ ਡਿਊਟੀ ਲਾਈ ਵੀ ਇਸ ਸਥਾਨ 'ਤੇ ਤੂੰ ਸੇਵਾ ਕਰਨੀ। ਇਤਨਾ ਪਿਆਰ, ਇਤਨੀ ਸ਼ਰਧਾ ਸਾਹ ਸੰਗਤ ਜੀ ਸੱਚੇ ਪਾਤਸ਼ਾਹ ਦੇ ਨਾਲ ਉਹਨਾਂ ਲੋਕਾਂ ਦੀ। ਮਹਾਰਾਜ ਕਹਿੰਦੇ ਹਨ ਉਹਨਾਂ ਦੇ ਸਾਰੇ ਕਾਰਜ ਪ੍ਰਭੂ ਨੇ ਸਵਾਰ ਦਿੱਤੇ ਹਨ। ਹਰ ਆਪਣੀ ਕਿਰਪਾ ਧਾਰੀ, ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਆਪਣੀ ਕਿਰਪਾ ਧਾਰਨਾ ਕੀਤੀ ਹੈ। ਪ੍ਰਭ ਪੂਰਨ ਪੈ ਇਸ ਵਾਰੀ, ਪ੍ਰਭੂ ਨੇ ਪੂਰਨ ਤੌਰ 'ਤੇ ਸਾਡੀ ਲਾਜ ਰੱਖੀ। ਗੱਜ ਕੇ ਬੋਲੋ, ਆਪਣੇ ਦਾਸ ਕੋ ਭੈਉ ਸਹਾਈ। ਜਿਹੜਾ ਉਹਨਾਂ ਦਾ ਦਾਸ ਬਣ ਜਾਂਦਾ ਨਾ, ਪਹਿਲੀ ਗੱਲ ਤਾਂ ਸੰਕਟ ਆਉਂਦਾ ਨਹੀਂ ਜੇ ਆ ਜਾਏ, ਪਰ ਦਾਸ ਨਾਲ ਉਹ ਜੁੜਿਆ ਰਹੇ ਅਤੇ ਗੁਰੂ ਦਾ ਸੰਕਟ ਦੂਰ ਕਰਨ ਲਈ ਸਹਾਈ ਹੋ ਜਾਂਦਾ, ਸਹਾਈ ਹੋ ਜਾਂਦੇ ਹਨ ਪਾਤਸ਼ਾਹ। ਸਗਲ ਮਨੋਰਥ ਕਿੰਨੇ ਕਰਤੇ, ਜਿੰਨੇ ਵੀ ਉਹਦੇ ਮਨੋਰਥ ਹਨ ਉਹਨਾਂ ਨੂੰ ਆਪ ਨਹੀਂ ਕਲਪਨਾ ਕਰਨੀ ਪੈਂਦੀ, ਆਹ ਹੋ ਜਾਏ ਸੱਚੇ ਪਾਤਸ਼ਾਹ ਆਪੇ ਹੀ ਪੂਰੇ ਕਰੀ ਜਾਂਦੀ। ਜਿਵੇਂ ਗੋਦੀ ਦਾ ਬੱਚਾ, ਉਹਦਾ ਫਿਕਰ ਮਾਂ ਪੇ ਨੂੰ ਜਾਂਦਾ, ਕਿਉਂਕਿ ਉਹ ਆਪਣਾ ਦਿਮਾਗ ਨਹੀਂ ਵਰਦਾ, ਮਾਤਾ ਪਿਤਾ ਦੇ ਦਿਮਾਗ 'ਤੇ ਚੱਲਦਾ। ਇਸ ਤਰ੍ਹਾਂ ਗੋਦੀ ਦੇ ਬੱਚੇ ਨੂੰ ਆਪਣੇ ਦਿਮਾਗ ਦੀ ਅਕਲ ਛੱਡ ਕੇ ਜਿਹੜਾ ਗੁਰੂ ਘਰ 'ਚ ਆਉਂਦਾ ਨਾ, ਉਹਦੇ ਦਿਮਾਗ 'ਚ ਗੁਰੂ ਦੀ ਅਕਲ ਭਰਦੀ ਹੈ। ਜਿਹੜਾ ਆਪਣੀ ਅਕਲ ਦੀਆਂ ਪੋਥੀਆਂ ਚੱਕੀ ਫਿਰਦਾ, ਉਹ ਗੁਰੂ ਦੀ ਅਕਲ ਨਹੀਂ ਲੈ ਸਕਦਾ। ਅੱਜ ਕੱਲ੍ਹ ਅਕਲ ਦੀ ਤਲਵਾਰ ਇੰਨੀ ਤਿੱਖੀ ਕਰ ਲਈ ਹੈ, ਤਲਵਾਰ ਦੀ ਧਾਰ ਤੇਜ਼ ਹੋਵੇ ਉੱਤੇ ਕੋਈ ਚੀਜ਼ ਟਿਕਦੀ ਹੈ? ਤਲਵਾਰ ਦੀ ਧਾਰ ਹੋਵੇ ਤੇਜ਼, ਉੱਤੇ ਕੋਈ ਚੀਜ਼ ਰੱਖੋਗੇ ਤਾਂ ਟਿਕੂਗੀ? ਜਿਨ੍ਹਾਂ ਦੀ ਅਕਲ ਬਹੁਤ ਤਿੱਖੀ ਹੈ, ਉਹਨਾਂ ਦੀ ਅਕਲ ਦੇ ਉੱਤੇ ਗੁਰੂ ਦਾ ਗਿਆਨ ਨਹੀਂ ਖੜਦਾ, ਖੜ ਜੂ ਨਹੀਂ ਖੜਦਾ। ਉਹ ਆਪਣੀ ਅਕਲ, ਆਪਣੀਆਂ ਦਲੀਲਾਂ ਵਿੱਚ ਲੱਗੇ ਰਹਿੰਦੇ, ਉਹ ਗੁਰੂ ਤੋਂ ਕੁਝ ਲੈ ਹੀ ਨਹੀਂ ਸਕਦੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ, ਰਵਿਦਾਸ ਨੇ ਆਪਣੀ ਅਕਲ ਦੀ ਗੱਲ ਨਹੀਂ ਕੀਤੀ, ਉਹ ਕਹਿੰਦਾ ਜਾਤੀ ਹੋਛਾ ਪਾਤੀ ਹੋਛਾ ਓਛਾ ਜਨਮ ਹਮਾਰਾ, ਰਾਜਾ ਰਾਮ ਕੀ ਸੇਵਨਾ ਕੀਨੀ ਕਹਿ ਰਵਿਦਾਸ ਚ ਮਾਰੋ। ਮੇਰੀ ਜਾਤ ਕਮੀਨੀ ਪਾਤ ਕਮੀਨੀ, ਦੇ ਲਓ ਆਪਣੀ ਅਕਲ ਛੱਡਤੀ ਨਾ। ਅਸੀਂ ਦੱਸਾਂਗੇ ਅਸੀਂ ਜੀ ਫਲਾਨਾ ਗੋਤ ਆ, ਸਾਡੀ ਫਲਾਨੀ ਜਾਤੀ, ਕਈ ਸਾਡੇ ਸਾਧਾਂ 'ਚ, ਮੈਂ ਕੋਈ ਭੁੱਖੇ ਘਰ ਦਾ ਸਾਧ ਆ। ਗੱਜ ਕੇ ਬੋਲੋ, ਮੈਂ 100 ਕਿੱਲਾ ਛੱਡ ਕੇ ਆ, ਹਾਲੇ ਕਿੱਲੇ ਤਾਂ ਤੇਰੇ ਹਿਰਦੇ 'ਚ ਠੁੱਕੇ ਹੋਏ ਆ, ਛੱਡ ਕੇ ਤੂੰ ਕੀ ਆ? ਕਿੱਲੇ ਹਾਲੇ ਵੀ ਠੁੱਕੇ ਹੋਏ ਆ, ਘਰ ਛੱਡਿਆ, ਮਾਂ ਪੇ ਛੱਡਿਆ, ਕਿੱਲੇ ਹਾਲੇ ਠੁੱਕੇ ਹੋਏ। ਭਗਵਾਨ ਬੁੱਧ ਉਹਨਾਂ ਨੇ ਸਾਧ ਸੰਗਤ ਜੀ 9 ਸਾਲ ਤਪੱਸਿਆ ਕੀਤੀ। ਜਿਹੜਾ ਗੁਰੂ ਧਾਰਿਆ, ਜੋ ਉਹਨੇ ਦੱਸਿਆ, 100 ਦੱਸਿਆ ਤੇ 125 ਕੀਤੀ ਮਿਹਨਤ। ਫਿਰ ਕਹਿੰਦੇ ਗਾਹਾਂ, ਕਹਿੰਦੇ ਅਸੀਂ ਤੋਂ ਗਾਹਾਂ ਜਾਣਦੇ। ਜਿਹੜੇ ਸਾਰੇ ਜਵਾਬ ਦੇ ਗਿਆ ਫਿਰ ਬਹਿ ਗਿਆ ਵੀ ਹੁਣ ਕਰਨ ਵਾਲਾ ਤਾਂ ਸਾਧਨ ਕੋਈ ਰਿਹਾ ਨਹੀਂ, ਪੜ੍ਹਨ ਵਾਲਾ ਕੋਈ ਗ੍ਰੰਥ ਨਹੀਂ ਰਿਹਾ, ਤੀਰਥ ਯਾਤਰਾ ਵਾਲਾ ਕੋਈ ਤੀਰਥ ਨਹੀਂ ਰਿਹਾ, ਸਾਰੇ ਘੁੰਮ ਲੈ, ਕੋਈ ਕਰਮ ਸਾਧਨ ਨਹੀਂ ਰਿਹਾ ਜਿਹੜਾ ਨਹੀਂ ਕੀਤਾ। ਬਸ ਜਦੋਂ ਸਾਰੀ ਛੱਡਤੀ, ਮੈਂ ਸਭ ਕੁਝ ਕਰਕੇ ਦੇਖ ਲਿਆ ਇਹਨਾਂ 'ਚ ਕੁਛ ਨਹੀਂ, ਉਦੋਂ ਹੀ ਕਿਰਪਾ ਹੋ ਗਈ ਜੀ, ਪ੍ਰਕਾਸ਼ ਹੋ ਗਿਆ, ਬੁੱਧ ਹੋ ਗਿਆ, ਗੌਤਮ ਨੂੰ ਬੁੱਧ ਕਹਿਣ ਲੱਗ। ਫਿਰ ਉਹ ਆਪਣੇ ਪਿਓ ਦੀ ਰਾਜਧਾਨੀ ਸਾਧ ਸੰਗ ਕਪਿਲ ਵਸਤੂ ਵਿੱਚ ਆਏ। ਜਿਹੜੇ ਆਏ ਪਿਓ ਨੂੰ ਦੱਸਿਆ ਵੀ ਤੇਰਾ ਪੁੱਤ ਆ ਰਿਹਾ, ਅਤੇ ਬੀਬੀ ਨੇ ਆਪਣੇ ਲੜਕੇ ਨੂੰ ਸਿਖਾਲ ਦਿੱਤਾ ਰਾਹੁਲ ਨੂੰ, ਤੂੰ ਪਿਓ ਦੇ ਗਲ ਪੈ ਜਾਈ ਵੀ ਜਿਹੜੀ ਤੇਰੀ ਭਬੂਤੀ ਆ ਅੱਧੀ ਮੈਨੂੰ ਦੇ। ਹੁਣ ਕਹਿਣਾ ਹੀ ਸੀ ਕਿ ਜਾਂ ਤਾਂ ਹੁਣ ਪਿਓ ਦੇ ਪਏ ਆਪਣੇ ਪੋਤੇ ਨੂੰ, ਜਾਂ ਤੂੰ ਦੇ, ਅਸੀਂ ਰੋਟੀ ਕਿੱਥੋਂ ਖਾਈਏ। ਹੁਣ ਚੰਗਾ ਜੀ ਉਹਨੂੰ ਭਰਿਆ ਮਸਾਲਾ ਲੜਕੇ, ਉੱਧਰ ਪਿਓ ਨੂੰ ਦੱਸਿਆ, ਉਹ ਕਹਿੰਦਾ ਉਹਨੂੰ ਕਹੋ ਕਿ ਆ ਕੇ ਮੁਆਫ਼ੀ ਮੰਗ ਲੈ, ਉਹਨੇ ਬਹੁਤ ਵੱਡੀ ਗਲਤੀ ਕੀਤੀ, ਰਾਜਕੁਮਾਰ ਹੋ ਕੇ ਸਾਧਾਂ ਦੇ ਲੀੜੇ ਪਾ ਕੇ ਤੁਰਿਆ ਫਿਰਦਾ। ਬੁੱਧ ਆ ਗਿਆ, ਉਹਨੂੰ ਨਮਸਕਾਰ ਕੀਤੀ, ਪਿਓ ਤਾਂ ਅੱਗੇ ਭਰਿਆ ਸੀ, ਤੂੰ ਇੱਕੋ ਇੱਕ ਪੁੱਤ, ਸਾਡੀ ਰਾਜਿਆਂ ਦੀ ਕੁੱਲ ਅੱਜ ਤੱਕ ਸਾਡੀ ਕੁੱਲ 'ਚ ਕਦੀ ਭਿੱਖ ਮੰਗਾ ਨਹੀਂ ਸੀ ਜੰਮਿਆ। ਤੂੰ ਪਹਿਲਾਂ ਆ ਜਿਹੜਾ ਭਿੱਖਿਆ ਮੰਗ ਕੇ ਰੋਟੀਆਂ ਖਾਂਦਾ। ਸਾਡੀ ਤਾਂ ਮਿੱਟੀ ਪਲੀਤ ਕਰਕੇ ਰੱਖਤੀ ਹੈ, ਮੈਨੂੰ ਜਿਉਣ ਜੋਗਾ ਨਹੀਂ ਛੱਡਿਆ। ਇੱਕੋ ਇੱਕ ਪੁੱਤ ਹੋਵੇ ਤਾਂ ਰੋਟੀਆਂ ਮੰਗ ਕੇ ਖਾਂਦਾ ਹੋਵੇ, ਹੋਵੇ ਰਾਜੇ ਦਾ ਪੁੱਤ ਅਤੇ ਰੋਟੀਆਂ ਮੰਗ ਕੇ ਖਾਂਦਾ ਫਿਰ ਤੁਰਿਆ ਫਿਰ ਲੋਕਾਂ ਦੇ ਘਰਾਂ 'ਚ ਠੂਠਾ ਫੜ ਕੇ। ਸਾਡੀ ਕੁੱਲ 'ਚ ਕਹਿੰਦਾ ਕਦੀ ਭਿੱਖ ਮੰਗਾ ਨਹੀਂ ਸੀ ਜੰਮਿਆ, ਅੱਜ ਪਹਿਲਾਂ ਤੂੰ ਸਾਡੀ ਕੁੱਲ ਨੂੰ ਦਾਗ ਲਾ ਕੇ ਰੱਖਤਾ। ਭਗਵਾਨ ਬੁੱਧ ਸੁਣੀ ਗਏ ਨਾਲ ਸਾਧ ਸੰਗਤ 'ਚ ਚੇਲਿਆਂ ਦੇ ਭਿਕਸ਼ੂਆਂ ਦਾ ਬੜਾ ਸੰਘ ਤਕੜਾ। ਗੱਲ 'ਚ ਪੱਲਾ ਪਾਇਆ, ਹੱਥ ਜੋੜੇ, ਪਿਤਾ ਜੀ ਬੜੀ ਨਿਮਰ, ਤੁਹਾਡੀ ਕੁੱਲ ਵਿੱਚ ਹੋ ਸਕਦਾ ਕੋਈ ਭਿੱਖ ਮੰਗਾ ਨਾ ਜੰਮਿਆ ਹੋਵੇ, ਪਰ ਜਿਹੜੀ ਕੁੱਲ 'ਚ ਮੈਂ ਜੰਮਿਆ ਉਹ ਭਿੱਖ ਮੰਗਿਆਂ ਦੀ ਕੁੱਲ ਹੈ। ਤੇਰੀ ਕੁੱਲ 'ਚ ਭਿੱਖ ਮੰਗਾ ਨਾ ਜੰਮਿਆ ਹੋਊ, ਮੈਂ ਕਦੋਂ ਕਹਿੰਦਾ ਤੇਰੀ ਕੁੱਲ ਜੰਮਿਆ ਹੋ। ਹੁਣ ਮੈਂ ਤੇਰੀ ਕੁੱਲ ਦਾ ਨਹੀਂ ਰਿਹਾ, ਮੈਂ ਸਾਧਾਂ ਦੀ ਕੁੱਲ 'ਚ ਜੰਮਿਆ ਜਿਹਨੇ ਮੈਨੂੰ ਇਹ ਬਖਸ਼ਿਸ਼ਾਂ ਕੀਤੀਆਂ ਮਹਾਤਮਾ ਨੇ। ਜਿਹੜੀ ਕੁੱਲ 'ਚ ਮੈਂ ਜੰਮਿਆ ਉਹ ਕੁੱਲ ਹੀ ਭਿੱਖ ਮੰਗਿਆਂ ਦੀ ਹੈ। ਭਿੱਖ ਮੰਗੇ ਸਾਧਾਂ ਨੇ ਮੈਨੂੰ ਇੱਥੇ ਤੇ ਪਹੁੰਚਾਇਆ। ਸਾਡੀ ਕੁੱਲ ਤਾਂ ਹੈ ਹੀ ਭਿੱਖ ਮੰਗਿਆਂ ਦੀ। ਤੇ ਲੜਕਾ ਆ ਕੇ ਚਿੰਬੜ ਗਿਆ, ਬਾਪੂ ਮੈਨੂੰ ਆਪਣੀ ਅੱਧੀ ਜਾਇਦਾਦ ਦੇ। ਉਹਨਾਂ ਦੇ ਕੋਲ ਖੱਪਰ ਸੀ, ਉਹ ਅੱਧਾ ਹੀ ਹੁੰਦਾ ਜੀ, ਕਹਿੰਦੇ ਲੈ ਆਹੀ ਮੇਰੀ ਜਾਇਦਾਦ ਹੈ। ਬੀਬੀ ਘਰ ਵਾਲੀ ਕਹਿਣ ਲੱਗੀ, ਫਿਰ ਮੈਂ ਵੀ ਰਹਿ ਕੇ ਹੀ ਕਰਨਾ, ਸਾਧਾਂ ਦਾ ਖੱਪਰ ਤਾਂ ਮੁੰਡੇ ਨੂੰ ਫੜਾ ਦਿੱਤਾ, ਮੈਨੂੰ ਵੀ ਨਾਲ ਲੈ ਚੱਲ। ਮੁੰਡਾ ਵੀ ਭਿਕਸ਼ੂ, ਘਰ ਵਾਲੀ ਵੀ ਭਿਕਸ਼ੂ, ਪਿਓ ਕਹਿੰਦਾ ਇਹਨਾਂ ਦੇ ਆਸਰੇ ਜਿੰਦਾ ਸੀ, ਤੂੰ ਤਾਂ ਸਾਧ ਹੋ ਗਿਆ ਸੀ, ਹੁਣ ਮੈਂ ਕੀ ਕਰਨਾ। ਉਹ ਵੀ ਭਿਕਸ਼ੂ ਬਣ ਗਿਆ। ਸਾਰਾ ਟੱਬਰੇ ਸਾਧ ਸੰਗਤ ਜੀ ਪ੍ਰਚਾਰਕ ਬਣਾਤਾ, ਧਰਮ ਦਾ ਪ੍ਰਚਾਰਕ। ਰਾਜ ਛਡਾ ਤੇ ਧਰਮ ਦਾ ਪ੍ਰਚਾਰ ਕਰੋ, ਧਰਮ ਦਾ। ਅਸੀਂ ਚੰਦ ਕੌਡਾਂ ਵਾਸਤੇ ਅੱਜ ਧਰਮ ਨੂੰ, ਸਿੱਖੀ ਨੂੰ ਤਿਆਗੀ ਫਿਰਦੇ ਹਾਂ। ਉਹਨਾਂ ਲੋਕਾਂ ਨੇ ਧਰਮ ਦੇ ਪ੍ਰਚਾਰ ਵਾਸਤੇ ਰਾਜਾਂ ਨੂੰ ਠੁੱਡ ਮਾਰੇ। ਮਹਾਵੀਰ ਜੈਨੀਆਂ ਦਾ ਲੈ ਲਓ, 24 ਤੀਰਥੰਕਰ ਹੋਏ ਆ ਜੈਨੀਆਂ ਦੇ, 24 ਦੇ 24 ਰਾਜੇ ਹੋਏ ਆ। ਰਾਜ ਛੱਡ ਕੇ ਸਾਧੂ ਹੋ ਕੇ ਉਹਨੇ ਪ੍ਰਚਾਰ ਕੀਤਾ, ਧਰਮ ਨਾਲ ਇੰਨੀ ਪ੍ਰੀਤੀ। ਤੇ ਗੁਰੂ ਨਾਨਕ ਸਾਹਿਬ ਦੇ ਲਓ, ਨੌਜਵਾਨ ਉਮਰ 'ਚ 3 ਸਾਲ ਦਾ ਸ੍ਰੀ ਚੰਦ ਸੀ, 1.5 ਸਾਲ ਦਾ ਲਖਮੀ ਦਾਸ ਸੀ, 27 ਸਾਲ ਦੀ ਮਾਤਾ ਸੀ ਸੁਲੱਖਣੀ। ਦੇਖ ਲਓ ਤੁਰ ਪੈ ਪ੍ਰਚਾਰ ਲਈ। ਅਸੀਂ ਕਹਿੰਦੇ ਸਾਡੇ ਨਿਆਣੇ ਕਿਵੇਂ ਰੋਟੀ ਖਾਣਗੇ, ਕਿਤੇ ਦੱਸ ਦਿਓ ਇਤਿਹਾਸ 'ਚ ਸ੍ਰੀ ਚੰਦ ਭੁੱਖਾ ਰਿਹਾ ਹੋਵੇ, ਲਖਮੀ ਦਾਸ ਭੁੱਖਾ ਰਿਹਾ ਹੋਵੇ। ਸ੍ਰੀ ਚੰਦ ਦੇ ਨਾਂ 'ਤੇ ਹਜ਼ਾਰਾਂ ਸਥਾਨ, ਸ੍ਰੀ ਚੰਦ ਦੇ ਚੇਲੇ ਰੂਸ ਤੱਕ ਪਹੁੰਚੇ। ਰੂਸ 'ਚ ਇੱਕ ਮੰਦਰ ਹੈ, ਉੱਥੇ ਮੂਲ ਮੰਤਰ ਲਿਖਿਆ। ਦੇਖ ਲਓ ਅਫਰੀਕਾ 'ਚ ਕਈ ਥਾਈਂ ਨਿਕਲੇ, ਆਦਾਸੀਆਂ ਨੇ ਏਡਾ ਪ੍ਰਚਾਰ ਕੀਤਾ। ਸੋ ਗੁਰਮੁਖ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਸਗਲ ਮਨੋਰਥ ਕੀਨੇ ਕਰਤਾ, ਸਾਰੇ ਮਨੋਰਥ ਪੂਰੇ ਕਰਦੇ। ਊਣੀ ਬਾਤ ਨਾ ਕਾਈ, ਕਿਸੇ ਗੱਲ ਦੀ ਊਣਤਾ ਹੀ ਨਹੀਂ ਰਹਿ ਜਾਂਦੀ। ਰਾਹੋ ਕਰਤਾ ਪੁਰਖ ਤਾਲ ਦਵਾਇਆ, ਇਹ ਜਿਹੜਾ ਅੰਮ੍ਰਿਤਸਰ ਦਾ ਸਰੋਵਰ ਹੈ, ਇਹ ਕਰਤੇ ਪੁਰਖ ਨੇ ਅੰਮ੍ਰਿਤ ਦਾ ਸਰੋਵਰ ਬਖਸ਼ਿਸ਼ ਵਿੱਚ ਸਾਨੂੰ ਦਿੱਤਾ। ਔਰ ਗੁਰੂ ਗ੍ਰੰਥ ਸਾਹਿਬ ਰੂਪੀ ਤਾਲ ਜਿਹਦੇ ਵਿੱਚ ਨਹਾਉਣੇ ਨਾ, ਸਾਰੇ ਮਨ ਦੇ ਪਾਪ ਵੀ ਦੂਰ ਹੁੰਦੇ। ਉਹ ਤਾਲ ਤਾਂ ਸਰੀਰ ਦੇ ਪਾਪ ਦੂਰ ਕਰਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਰੂਪੀ ਸਰੋਵਰ ਸਮੁੰਦਰ ਆ ਗੁਰਸਾਗਰ ਰਤਨੀ ਭਰਪੂਰੇ, ਇਹ ਮਨ ਦੇ ਪਾਪਾਂ ਨੂੰ ਦੂਰ ਕਰਦਾ। ਇਹ ਵੀ ਤਾਲ ਹੀ ਹੈ ਨਾ, ਬਾਣੀ ਵਿੱਚ ਵੀ ਇਸ਼ਨਾਨ ਹੁੰਦਾ, ਭਰੀਏ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੈ ਕਾ ਰੰਗ। ਬਾਣੀ ਦੁਆਰਾ ਪਵਿੱਤਰਤਾ ਆਉਂਦੀ ਹੈ, ਇੱਕ ਪਾਣੀ ਦੀ ਗੰਗਾ, ਇੱਕ ਬਾਣੀ ਦੀ ਗੰਗਾ। ਪਾਣੀ ਦੀ ਗੰਗਾ ਵੀ ਹੈ ਨਾ ਗੁਰੂ ਗ੍ਰੰਥ ਸਾਹਿਬ, ਬਾਣੀ ਦੀ ਗੰਗਾ, ਇਹ ਬਾਣੀ ਦੀ ਗੰਗਾ। ਇਹਦੇ 'ਚ ਇਸ਼ਨਾਨ ਕੀ ਕਰਨਾ, ਜਿਹੜਾ ਨਾਮ ਅਭਿਆਸ ਕਰਨਾ, ਸ਼ਬਦ ਦੀ ਬਾਜ਼ਾਰ ਵਿੱਚ ਭਿੱਜ ਕੇ ਸ਼ਬਦ ਵਿੱਚ ਗੋਤਾ ਮਾਰ ਕੇ ਵੈਰਾਗ ਵਿਵੇਕ ਰੂਪੀ ਮੋਤੀਆਂ ਨੂੰ ਗ੍ਰਹਿਣ ਕਰਨਾ, ਹੰਸ ਵਿਰਤੀ ਗ੍ਰਹਿਣ ਕਰਕੇ। ਸੋ ਮਹਾਰਾਜ ਕਹਿੰਦੇ ਪਿੱਛੇ ਲੱਗ ਚੱਲੀ ਮਾਇਆ, ਜਿਹਨਾਂ ਨੇ ਬਾਣੀ ਵਿੱਚ ਇਸ਼ਨਾਨ ਕਰਕੇ ਆਪਣੇ ਮਨ ਨੂੰ ਪਵਿੱਤਰ ਕਰ ਲਿਆ ਨਾ, ਮਾਇਆ ਮਗਰ ਮਗਰ ਦੌੜੀ ਫਿਰਦੀ। ਬਾਬਾ ਨਾਨਕ ਸਿੰਘ ਨੂੰ ਕਹਿੰਦੇ ਮਹਾਰਾਜ ਤੁਸੀਂ ਬਣਾਇਆ ਕੁਝ ਨਹੀਂ, ਬਣਾਉਂਦੇ ਨਹੀਂ, ਬਾਕੀਆਂ ਨੂੰ ਬੜੇ ਵੱਡੇ ਡੇਰੇ ਬਣਾਏ। ਕਹਿੰਦੇ ਸੁਣ ਲਓ ਮੇਰੀ ਗੱਲ, ਕਹਿੰਦੇ ਜਦੋਂ ਮੈਂ ਬਾਬੇ ਭੁੱਚੂ ਵਾਲਿਆਂ ਦੇ ਚਰਨਾਂ 'ਚ ਗਿਆ ਨਾ, ਤੇ ਮੇਰੀ ਜੇਬ ਵਿੱਚ ਦਿਹਾੜੀ ਦੇ 10 ਰੁਪਏ ਸੀ। ਗਰਮੀ ਬਹੁਤ ਹੁੰਦੀ ਸੀ, ਟਿੱਬੇ ਹੁੰਦੇ ਸੀ, ਮਾਰੂ ਥਲ ਸੀ ਉੱਧਰ। ਬਾਬਾ ਜੀ ਨੂੰ ਮੈਂ ਕਿਹਾ ਬਾਬਾ ਜੀ ਜੇ ਹੁਕਮ ਕਰੋ ਤੁਹਾਡੇ ਲਈ ਭੋਰਾ ਬਣਾ ਦਈਏ, ਗਰਮੀ ਬੜੀ ਹੈ। ਕਹਿਣ ਲੱਗੇ ਕਿੰਨੀ ਹੇਠ ਆਖੀ, ਇਤਨੀ ਹੇਠ, ਕਿੰਨੇ ਪੈਸੇ ਆਖੇ, 10 ਰੁਪਿਆਂ ਦੀ। ਕਹਿੰਦੇ ਜਾ ਫਲਾਨੇ ਪ੍ਰੇਮੀ ਤੋਂ 10 ਰੁਪਏ ਲੈ ਕੇ ਇੱਟ ਲੈ ਅਤੇ ਭੋਰਾ ਬਣਾ ਲਾ, ਅਤੇ ਹੱਥੀਂ ਸੇਵਾ ਮੈਂ ਕਰ ਲਾ, ਭੋਰਾ ਬਣਾ ਤਾ। ਕਹਿੰਦੇ ਬਾਬਾ ਜੀ ਹੁਣ ਚਰਨ ਪਾਓ। ਕਹਿੰਦੇ ਨਾ ਦੱਸਿਆ, ਸੁਣ ਗੱਲ, 10 ਰੁਪਏ ਤੇਰੀ ਜੇਬ 'ਚ ਸੀ, ਭੋਰੇ ਦਾ ਫੁਰਨਾ ਤੈਂ ਪਾਇਆ, ਅਤੇ ਮੰਗਤਾ ਸਾਨੂੰ ਤੈਂ ਬਣਾਇਆ ਲੋਕਾਂ ਦਾ, ਆਇਆ ਬ੍ਰਹਮ ਗਿਆਨ ਲਈ, ਅਤੇ 10 ਰੁਪਇਆਂ ਪਿੱਛੇ ਤੂੰ ਲੁਕੋ ਛੱਡਿਆ ਕੰਮ, ਬਸ ਚਰਨਾ ਡਿੱਗ ਪੈ, ਮਾਫ ਕਰ ਦਿਉ। ਕਹਿੰਦੇ ਨਾ 10 ਰੁਪਇਆਂ ਨੇ ਆਨੰਦ ਸਿੰਘ ਤੋਂ ਇੱਕ ਵਾਰੀ ਝੂਠ ਬੁਲਾਇਆ ਆਪਣੇ ਗੁਰੂ ਦੇ ਸਾਹਮਣੇ। ਜਦ ਤੱਕ ਆਨੰਦ ਸਿੰਘ ਦੁਨੀਆ 'ਤੇ ਜਿੰਦਾ ਰਹੂਗਾ, ਇਹ ਪੱਕੀ ਇੱਟ ਨਹੀਂ ਲਾਊਗਾ, ਕੱਖਾਂ ਦੀ ਕੁੱਲੀ 'ਚ ਦਿਨ ਕੱਟੂ। ਜਿਹੜਾ ਨਲਕਾ ਸੀ ਉਹਦੇ ਦੁਆਲੇ ਵੀ ਲੱਕੜਾਂ ਦਾ ਘੜੌਂਜਾ ਰੱਖ ਲਿਆ, ਫੱਟਾ ਰੱਖ ਲਿਆ, ਉਹਦੇ ਦੁਆਲੇ ਵੀ ਪੱਕਾ ਫਰਸ਼ ਨਹੀਂ ਸੀ ਬੰਨਿਆ। ਬਾਬਾ ਜੀ ਕਹਿ, ਇੱਕ ਵਾਰੀ ਗੁਰੂ ਕੋਲ ਝੂਠ ਬੋਲਿਆ, ਮੈਂ ਆਪਣੇ ਆਪ ਨੂੰ ਡੰਡ ਦਿੱਤਾ। ਚਿੱਤ ਚਾਹੁੰਦਾ ਦਮੰਜਲੇ ਚਮੰਜਲੇ ਮਕਾਨ ਬਣਾਵਾਂ, ਸੰਖ ਮਰਮਰਾ ਲਾਵਾਂ, ਪਰ ਜਿਹੜਾ ਗੁਰੂ ਕੋਲ ਇੱਕ ਵਾਰੀ ਗੱਲ ਹੋਈ ਸੀ ਉਹ ਮੈਂ ਆਪਣੇ ਆਪ ਨੂੰ ਡੰਡ ਦਿੱਤਾ। ਜਿਹੜਾ ਹੁਣ ਮੇਰੇ ਤੋਂ ਬਾਅਦ ਸੇਵਾਦਾਰ ਆਊਗਾ ਉਹ ਬਣਾਊਗਾ, ਉਹ ਕਾਜਾ ਤੋੜੂਗਾ, ਅਸੀਂ ਤਾਂ ਕਾਜਾ ਰੱਖਿਆ। ਗੱਜ ਕੇ ਬੋਲੋ, ਤਾਂ ਇੱਟ ਪੱਕੀ ਨਾ ਸਲਾਉਂਦੇ। ਇਹਦੇ ਪਿੱਛੇ ਕੋਈ ਕਹਾਣੀ ਆ ਕਿ ਇੱਟ ਪੱਕੀ ਕਿਉਂ ਨਾ ਸਲਾਉਂਦੇ ਹੋ? ਉਹ ਬਚਨ ਇਹ ਹੋਇਆ ਸੀ। ਕਹਿਣ ਤੋਂ ਭਾਵ ਸਾਧ ਸੰਗਤ ਜੀ ਦੇਖ ਲਓ, ਮਹਾਂਪੁਰਖਾਂ ਨੇ ਗੁਰੂ ਦੇ ਸਾਹਮਣੇ ਬਚਨ ਤੇ ਨਿਭਾਉਣ ਵਾਸਤੇ ਜ਼ਿੰਦਗੀ ਲਾ ਦਿੱਤੀ। ਆਪਾਂ ਤਾਂ ਪੈਰ ਪੈਰ 'ਤੇ ਥਿੜਕੇ ਫਿਰਦੇ ਹਾਂ, ਗੁਰਦੁਆਰਿਓਂ ਨਿਕਲਦੇ ਹੀ ਸਭ ਕੁਝ ਬਦਲ ਜਾਂਦੇ, ਨਿਕਲਦੇ ਅੰਦਰ ਆਉਂਦਿਆਂ ਦੇ ਸਿਰ 'ਤੇ ਦੁਪੱਟਾ ਅਤੇ ਰੁਮਾਲ ਬੰਨ ਲੈਣਾ, ਬਸ ਬਾਹਰਲਾ ਹੋਇਆ ਨਹੀਂ, ਇਹ ਨਹੀਂ ਵੀ ਘਰ 'ਤੇ ਹੀ ਰੁਮਾਲ ਲੈ ਜੀ ਉੱਥੇ ਲਾ ਕੇ ਆਉਣਾ, ਦੇਣਾ ਗੁਰਦੁਆਰਿਓਂ ਲਿਆ ਗੁਰਦੁਆਰੇ ਰੱਖ ਜਾਣਾ। ਗੱਜ ਕੇ ਬੋਲੋ, ਇੰਨਾ ਭਾਰਾ ਲੱਗਦਾ, ਪਰ ਮਹਾਂਪੁਰਖਾਂ ਦੇ ਦੇਖ ਲਓ ਇੱਕ ਇੱਕ ਬਚਨ 'ਚੋਂ ਕਿੰਨਾ ਵੱਡਾ ਵੱਡਾ ਗਿਆਨ ਮਿਲਦਾ, ਹੈਂਜੀ, ਕਿੰਨੀਆਂ ਕਿੰਨੀਆਂ ਵਿਚਾਰਾਂ ਮਿਲਦੀਆਂ ਉਹਨਾਂ ਲੋਕਾਂ ਦੇ ਜੀਵਨਾਂ 'ਚੋਂ। ਸਾਧ ਸੰਗਤ ਜੀਓ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ, ਪਿੱਛੇ ਲੱਗ ਚੱਲੀ ਮਾਇਆ, ਅਤੇ ਹੁਣ ਦੇਖ ਲਓ ਬਾਬਾ ਅਟਲ ਪੱਕੀਆਂ ਪਕਾਈਆਂ ਘੱਲ ਬਰਕਤ, ਅਤੇ ਫਿਰ ਮਾਇਆ ਨਹੀਂ ਹੱਥ ਲਾਇਆ, ਰੱਖੀ ਨਹੀਂ। 8ਵੇਂ ਦਿਨ ਹਰ ਬੇਹੰਗਮ ਦੀ ਤਲਾਸ਼ੀ ਹੁੰਦੀ ਸੀ, ਜਿਹਦੇ ਕੋਲ ਮਾਇਆ ਨਿਕਲਿਆ ਹੋਵੇ ਨਾ ਉਹਨੂੰ ਘਰ ਨੂੰ ਤੋਰ ਦੇਣ। ਗੱਜ ਕੇ ਬੋਲੋ, ਇੱਥੇ ਤਾਂ ਹੀ ਰਿਹਾ, ਆਪਣਾ ਬਚਨ ਨਿਭਾਗ ਹੈ, ਪ੍ਰਤਗਿਆ ਨਿਭਾਗ ਹੈ। ਸੂਰ ਵੀਰ ਬਚਨ ਕੇ ਬਲੀ, ਕੌਲਾਂ ਬੱਪਰੀ ਸੰਤੀ ਛਲੀ, ਜਾਂ ਕਾ ਸੰਗ ਬਾਦਸ਼ਾਹ ਸੁਰਦੇਵ, ਅਮੋਘ ਦਰਸ ਸਫਲ ਜਾ ਕੀ ਸੇਵ। ਇਹੋ ਜਿਹੀ ਅਵਸਥਾ ਉਹਨਾਂ ਮਹਾਤਮਾ ਦੀ, ਗੁਰਮੁਖ ਪਿਆਰਿਆਂ ਦੀ, ਸਾਧ ਸੰਗਤ ਜੀ ਬਣ ਜਾਂਦੀ ਹੈ। ਤੋਟ ਨਾ ਕੱਤ ਹੂੰ ਆਵੈ, ਫਿਰ ਉਹਨਾਂ ਦੇ ਪੜਾਰਿਆਂ 'ਚ ਕਦੀ ਤੋਟ ਨਹੀਂ ਆਉਂਦੀ। ਮੇਰੇ ਪੂਰਾ ਸਤਿਗੁਰ ਭਾਵ ਹੈ ਬਾਬਾ ਹਰਨਾਮ ਸਿੰਘ ਜਿਆਂ ਨਾਲ, ਇੱਕ ਵਾਰੀ ਰਾਸਤ ਵਾਸਤ ਨਾ ਆਵੇ ਸਰਦਾਈ ਦਾ ਲੰਗਰ ਦਾ। ਕਹਿਣ ਲੱਗੇ ਵੀ ਮੇਰੀ ਵੀ ਤਲਾਸ਼ੀ ਕਰੋ, ਬਾਕੀ ਆਉਂਦੀ, ਕਿਸੇ ਨੇ ਕੁਝ ਲੁਕੋ ਕੇ ਰੱਖਿਆ ਤਾਂ ਨਹੀਂ ਮਿਲਦਾ ਸਾਨੂੰ। ਮਹਾਰਾਜ ਕਹਿੰਦੇ ਇਹਨਾਂ ਕੋਈ ਹੈਗਾ ਤਾਂ ਦੇਵਾਂ ਕਾਹਦੇ ਲਈ। ਇੱਕ ਸਾਧ ਨੇ ਇੱਕ ਸਾਹ ਡੱਬਾ ਬਦਾਮ ਗਿਰੀਆਂ ਦਾ ਲੁਕੋ ਕੇ ਰੱਖਿਆ, ਇੱਕ ਚਟੂਰਾ ਮਿਸ਼ਰੀ ਦਾ, ਇੱਕ ਡੱਬਾ ਖਸਖਸ ਲੈਚੀਆਂ ਦਾ। ਕਹਿੰਦੇ ਆ ਇੰਨਾ ਕੋਈ ਤਾਂ ਲੁਕੋਈ ਫਿਰਦਾ, ਤੇ ਰੱਬ ਤੈਨੂੰ ਕੀ ਭੇਜੇ, ਹੁਣ ਸਾਨੂੰ ਕੀ ਭੇਜੇ? ਅੱਜੇ ਕਹਿੰਦੇ ਸਾਰਾ ਵੰਡ ਦਿਓ ਸੰਗਤ ਨੂੰ, ਗਰੀਬ ਗੁਰ ਵਿੱਚ, ਬਾਕੀ ਸਰਦਾਈ ਰਗੜ ਕੇ ਪਲਾ ਦਿਓ। ਉਸੇ ਵੇਲੇ ਇੱਕ ਮਹਿਰਾ ਸਿੰਘ ਬੈਂਦਗੀ ਤੇ ਸਮਾਨ ਲੱਦੀ ਆਵੇ, ਫਲਾਨੇ ਸਰਦਾਰ ਨੇ ਮਹਾਰਾਜ ਰਛ ਨੂੰ ਭੇਜਿਆ। ਕਹਿੰਦੇ ਦੇ ਲਓ, ਪਹਿਲਾਂ ਗਿਆ ਤੇ ਹੁਣ ਆਇਆ, ਤੁਸੀਂ ਲੁਕੋਇਆ ਇਸ ਤੇ ਰੱਬ ਕਿਵੇਂ ਭੇਜੇ? ਅਸੀਂ ਜਿੰਨਾ ਮਾਇਆ ਨੂੰ ਲੁਕਾਉਣੇ ਉਨਾ ਇਹ ਸਾਤੋਂ ਲੁਕਦੀ ਹੈ, ਤੇ ਜਿੰਨੇ ਇਹਨੂੰ ਲਾਉਣੇ ਆ ਧਰਮ ਕਾਰਜਾਂ ਵਿੱਚ ਉਨੀ ਵੱਧਦੀ। ਪਰ ਧਰਮ ਕਾਰਜਾਂ 'ਚ ਬੰਦਾ ਬਹੁਤ ਖਰਚ ਕਰਦਾ, ਸ਼ਰਾਬਾਂ ਵਿੱਚ, ਕਬਾਬਾਂ ਵਿੱਚ, ਨਸ਼ਿਆਂ ਵਿੱਚ, ਆ ਹਜਾਮਤਾਂ ਵਿੱਚ, ਫੈਸ਼ਨਾਂ ਵਿੱਚ, ਝੂਠੇ ਦਾਜ ਦਹੇਜਾਂ ਵਿੱਚ, ਆ ਵਿਆਹਾਂ 'ਚ ਐਕਟਰ ਅਤੇ ਐਕਟਰੈਸਾਂ ਸਾਦੇ ਹਾਂ, ਅਤੇ 7-7 ਲੱਖ ਰੁਪਏ ਇੰਡੀਆ ਦਾ ਇਹਨਾਂ ਨੂੰ ਦਿੰਦੇ ਹਾਂ। ਅਤੇ ਗ੍ਰੰਥੀ ਨੂੰ ਸਾਧ ਸੰਗਤੀਏ ਦਿਨ 50 ਰੁਪਏ ਦੇਣੇ ਵੀ ਮੌਤ ਹੈ, ਭਾਈ ਜੀ ਲਾਲਚੀ ਬੜੇ। ਗੱਜ ਕੇ ਬੋਲੋ, ਰਾਗੀ ਬੜੇ ਲਾਲਚੀ, ਉਹ ਦੇਖ ਲਓ ਗੰਦ ਸੁਣਾਉਂਦੇ ਆ, ਕੀ ਕੁਝ ਕਰਦੇ ਆ, ਫਜ਼ੂਲ ਪੈਸਾ ਗ੍ਰਹਿਸਤੀਆਂ ਦਾ ਅੰਨੇ ਵਾਹ ਤਬਾਹ ਹੋ ਰਿਹਾ, ਧਰਮ ਕਾਰਜਾਂ 'ਚ ਕਿੰਨਾ ਕੁ ਲੱਗ ਰਿਹਾ ਤੁਸੀਂ ਆਪ ਦੇਖ ਲਓ ਘਰਾਂ ਨੂੰ। ਤੇ ਯਾਰ ਵੇ ਇਹ ਕੁਝ ਹੋ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਧਰਮ ਕਾਰਜਾਂ 'ਚ ਮਾਇਆ ਖਰਚ ਕਰਦੇ ਆ ਪਰ ਉਪਕਾਰਾਂ ਵਿੱਚ ਤੋਟ ਨਾ ਕਾਤੂ ਹੂੰ ਆਵੇ, ਪੜਾਰਿਆਂ 'ਚ ਤੋਟ ਨਹੀਂ ਆਉਂਦੀ। ਮੇਰੇ ਪੂਰੇ ਸਤਿਗੁਰ ਭਾਵ ਹੈ ਉਹਨਾਂ ਦੀ ਕੀਤੀ ਹੋਈ ਸੇਵਾ ਸਿਮਰਨ ਪੁੰਨ ਕੁਰਬਾਨੀ ਪਰਮਾਤਮਾ ਦੇ ਦਰਬਾਰ ਵਿੱਚ ਭਾ ਜਾਂਦੀ ਹੈ। ਸਿਮਰ ਸਿਮਰ ਦਇਆਲਾ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਜਦੋਂ ਉਹਦਾ ਸਿਮਰਨ ਕਰਾਂਗੇ ਉਹ ਦਿਆਲੂ ਸਾਡੇ 'ਤੇ ਦਇਆ ਕਰੂ। ਹੁਣ ਕੈਂ ਪਤਾ ਲੱਗਾ ਗਰੇਵਾਲ ਹੁਣ ਦਾ ਅੱਖਾਂ ਦਾ ਉੱਥੇ ਬਾਬੇ ਸੰਗ ਦੇ, ਅਤੇ ਫੋਟੋਆਂ ਇੱਥੇ ਛਪੀਆਂ ਅਖਬਾਰਾਂ 'ਚ ਇੱਥੇ ਲੱਗਾ। ਜਾਣੀ ਪੁੰਨ ਬੀਜਿਆ ਆ, ਬੀਜਿਆ ਹਿੰਦੁਸਤਾਨ 'ਚ ਪੰਜਾਬ 'ਚ, ਪ੍ਰਗਟ ਇੱਥੇ ਹੋਣ ਡਿਆ ਕਿਉਂਕਿ ਇੱਥੋਂ ਮਾਇਆ ਗਈ ਸੀ। ਮੁੜ ਕੇ ਉਹਦਾ ਜਾਸ ਤੁਹਾਨੂੰ ਇੱਥੇ ਨੂੰ ਫੇਰ ਡਾਕ ਰਾਹੀਂ ਵਾਪਸ ਆ ਗਿਆ। ਗੇਂਦ ਆ ਕੰਧ 'ਚ ਮਾਰਾਂਗੇ ਆਪਣੇ ਵੱਲ ਨੂੰ ਆਊਗੀ ਨਾ ਜਦੋਂ।